ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਲਕ ਹਕਾਰੇ ਆਏ ਮਿਲੇ ਗੁਰ ਤੀਰ ਸਾਰੇ, ਸੰਗ ਪਰਵਾਰੇ ਸੋ ਪਧਾਰੇ ਘਰ ਔਰ ਕੋ। ਭੁਖਨ ਰੁਚਰ ਰੰਗ ਰੰਗ ਕੇ ਪਹਿਰ ਪੱਟ, ਕੋ ਚੱਲੇ ਮੰਦ ਕੋ ਦਿਖਾਵਤ ਹੈ ਦੌਰ ਕੋ। ਬਾਲਕ ਹਕਾਰੇ ਆਏ ਮਿਲੇ ਗੁਰ ਤੀਰ ਸਾਰੇ।
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਨੌਵੇਂ ਗੁਰਦੇਵ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਨਤਮਸਤਕ ਹੋਣ ਦਾ, ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉਠਤਾਵੈ। ਆਪਣੇ ਸੇਵਕਾਂ ਦੀ ਆਪ ਹੀ ਮੇਰਾ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਰੱਖਿਆ ਕਰਦਾ ਹੈ। ਆਪਣੇ ਸੇਵਕਾਂ ਦੀ ਪੈਜ ਰੱਖਣੀ, ਇੱਜ਼ਤ ਰੱਖਣੀ, ਪੱਤ ਢੱਕਣੀ, ਆਪਣੇ ਸੇਵਕਾਂ ਦੇ ਕਾਰਜਾਂ ਵਿਚ ਆਪ ਸਹਾਈ ਹੋ ਕੇ ਸਹਾਇਤਾ ਕਰਨੀ, ਇਹ ਉਸ ਵਾਹਿਗੁਰੂ ਪਰਮੇਸ਼ੁਰ ਦਾ ਪਰਮ ਬਿਰਧ ਹੈ। ਸੇਵਕ ਬਣਨਾ ਵੀ ਬਹੁਤ ਹੀ ਕਠਿਨ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣ ਹੁ ਮਾਨਸ ਦੇਹਾ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਸਕਾਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵਿਚ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਕ ਵੀ ਐਸਾ ਹੋਏ ਤੇ ਸਤਿਗੁਰੂ ਕਲਗੀ ਧਰ ਜੈਸਾ ਗੁਰੂ ਹੋਵੇ, ਫੇਰ ਸੇਵਕ ਦੀ ਆਪ ਹੀ ਮੇਰਾ ਸਤਿਗੁਰੂ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾ ਨਰੋਆ, ਫੇਰ ਸਤਿਗੁਰੂ ਜੀ ਐਸੀ ਬਖਸ਼ਿਸ਼ ਕਰਦੇ ਹਨ। ਔਰ ਉਸ ਸੇਵਕ ਨੂੰ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ, ਉਸ ਸੇਵਕ ਨੂੰ ਵੀ ਆਪਣੇ ਗੁਰੂ ਤੇ ਆਪਣੇ ਸਾਹਿਬ ਉੱਤੇ ਆਪਣੇ ਸੱਚੇ ਪਾਤਸ਼ਾਹ ਤੇ ਇਤਨਾ ਵੱਡਾ ਭਰੋਸਾ ਹੁੰਦਾ, ਹਰ ਥਾਂ ਵਿਚ ਉਸ ਨੂੰ ਆਪਣੇ ਸਤਿਗੁਰੂ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਇਹ ਅਰਦਾਸ ਕਰੀਏ, ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਆਪਣੇ ਚਰਨਾਂ ਨਾਲ ਜੋੜ ਲਓ, ਆਪਣੇ ਦਰ ਦੀ ਸੇਵਾ ਕਰਨ ਦੀ ਸੇਵਕ ਭਾਵ ਹਿਰਦੇ ਵਿਚ ਵਸ ਜਾਏ, ਐਸੀ ਮਿਹਰ ਐਸੀ ਨਜ਼ਰ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰੋ। ਆਓ ਸਾਧ ਸੰਗਤ ਜੀ, ਮਨ ਬਿਰਤੀ ਨੂੰ ਇਕਾਗਰ ਕਰਕੇ ਨੌਵੇਂ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦਸਮ ਪਿਤਾ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਲ ਅਵਸਥਾ ਦੇ ਕੌਤਕਾਂ ਦੀ ਵਿਚਾਰ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਮਾਤਾ ਜੀ ਨੇ ਖਾਸ ਸੇਵਕ ਦੇ ਤਾਈ ਬਾਗ ਦੇ ਅੰਦਰ ਸੰਦੇਸ਼ ਭੇਜਿਆ ਹੈ, ਕਿ ਸਾਹਿਬਜ਼ਾਦਾ ਜੀ ਨੂੰ ਕਹੋ ਕਿ ਬਹੁਤ ਸਮਾਂ ਗੁਜ਼ਰ ਗਿਆ ਬਾਗ ਦੀ ਸੈਰ ਕਰਦਿਆਂ, ਬਾਗ ਦੇ ਆਨੰਦ ਮਾਣਦਿਆਂ, ਬੱਚਿਆਂ ਨੂੰ ਸੁੱਖ ਪ੍ਰਦਾਨ ਕਰਦਿਆਂ ਵਾਪਸ ਆਓ, ਘਰ ਵਿੱਚ ਤੁਹਾਡੀ ਲੰਮੀ ਉਡੀਕ ਹੋ ਰਹੀ ਹੈ। ਸੇਵਕ ਮਾਤਾ ਜੀ ਦਾ ਹੁਕਮ ਲੈ ਕੇ ਬਾਗ ਵਿੱਚ ਪੁੱਜ ਜਾਂਦਾ ਹੈ। ਮਾਮਾ ਕਿਰਪਾਲ ਚੰਦ ਜੀ ਨੂੰ ਸਤਿਗੁਰੂ ਜੀ ਦੇ ਮਾਤਾ ਜੀ ਦਾ ਸੰਦੇਸ਼ ਸੁਣਾਇਆ ਜਾਂਦਾ ਹੈ। ਮਾਮਾ ਜੀ ਸਤਿਗੁਰੂ ਨੂੰ ਮਾਤਾ ਜੀ ਦਾ ਹੁਕਮ ਸੁਣਾ ਕੇ ਵਾਪਸ ਲਿਆਉਣ ਲਈ ਤਿਆਰ ਕਰ ਰਹੇ ਹਨ। ਅਗਲਾ ਪ੍ਰਸੰਗ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਔਰ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਲਕ ਹਕਾਰੇ ਆਏ ਮਿਲੇ ਗੁਰ ਤੀਰ ਸਾਰੇ।
ਜਿੰਨੇ ਬਾਲਕ ਨਾਲ ਤੇ ਸਾਥੀ ਬੱਚੇ ਸਤਿਗੁਰਾਂ ਦੇ ਨਾਲ ਬਾਗ ਦੇ ਵੱਖ ਵੱਖ ਕੋਨਿਆਂ ਦੇ ਅੰਦਰ ਖੇਡਾਂ ਦੇ ਵਿੱਚ ਮਗਨ ਸਨ, ਖੇਡਾਂ ਦੇ ਵਿੱਚ ਲੱਗੇ ਹੋਏ ਸਨ, ਕੋਈ ਪਾਣੀ ਦੇ ਚਲਦੇ ਫੁਹਾਰਿਆਂ ਦਾ ਆਨੰਦ ਮਾਣ ਰਿਹਾ, ਕੋਈ ਪਾਣੀ ਦੀਆਂ ਖਾਲਾਂ ਦੇ ਵਿੱਚ ਆਪਣੇ ਕਦਮ ਰੱਖ ਕੇ ਪਾਣੀ ਨੂੰ ਰੋਕਦਾ, ਕਦੇ ਛੱਡ ਦਿੰਦਾ, ਕੋਈ ਬਿਰਛਾਂ ਦੇ ਉੱਤੇ ਚੜ ਜਾਂਦਾ, ਕੋਈ ਫਲ ਤੋੜਦਾ, ਕੋਈ ਫੁੱਲਾਂ ਦੀ ਸੁਗੰਧੀ ਨੂੰ ਮਾਣਦਾ। ਸਾਰੇ ਨਾਲ ਦੇ ਸਾਥੀਆਂ ਨੂੰ ਹਜ਼ੂਰ ਦਾ ਹੁਕਮ ਚੱਲਿਆ ਗਿਆ ਤੇ ਸਾਰਿਆਂ ਨੂੰ ਸਤਿਗੁਰਾਂ ਦੇ ਪਾਸ ਬੁਲਾਇਆ ਗਿਆ ਹੈ।
ਸੰਗ ਪਰਵਾਰੇ ਸੋ ਪਧਾਰੇ ਘਰ ਔਰ ਕੋ।
ਸਾਰੇ ਬੱਚੇ ਜਦੋਂ ਨਾਲ ਸਤਿਗੁਰੂ ਜੀ ਦਾ ਹੁਕਮ, ਮਾਮਾ ਜੀ ਦਾ ਹੁਕਮ ਸੁਣ ਕਰਕੇ ਵਾਪਸ ਆਏ ਹੈ, ਵਿਚਕਾਰ ਸਤਿਗੁਰਾਂ ਨੂੰ ਲੈ ਕੇ ਇਰਦ ਗਿਰਦ ਸਾਰੇ ਬਾਲਕ ਸਤਿਗੁਰੂ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਘਰ ਨੂੰ ਤੁਰੇ ਹਨ, ਵਾਪਸ ਜਾਣ ਦੀ ਤਿਆਰੀ ਕੀਤੀ ਹੈ, ਚਾਲਾ ਪਾਇਆ ਹੈ।
ਭੂਖਨ ਰੁਚਰ ਰੰਗ ਰੰਗ ਕੇ ਪਹਿਰ ਪਟ।
ਔਰ ਸਾਧ ਸੰਗਤ ਜੀ ਬੜੇ ਰੰਗਾਂ ਰੰਗਾਂ ਦੇ ਦੂਸਰੇ ਬਾਲਕਾਂ ਦੇ ਸਰੀਰਾਂ ਉੱਤੇ ਵੀ ਬਹੁਤ ਸੁੰਦਰ ਵਸਤਰ ਧਾਰਨ ਕੀਤੇ ਹੈ, ਔਰ ਸਤਿਗੁਰੂ ਜੀ ਦੇ ਵੀ ਸੁੰਦਰ ਤਨ ਉੱਤੇ ਬੜੇ ਸੁੰਦਰ ਵਸਤਰ, ਬੜੇ ਸੁੰਦਰ ਕੀਮਤੀ ਗਹਿਣੇ ਧਾਰਨ ਕੀਤੇ ਪਾਏ ਹੋਏ ਹਨ।
ਚੱਲੇ ਮੰਦ ਕੋ ਦਿਖਾਵਤ ਹੈ ਦੌਰ ਕੋ।
ਕੋਈ ਹੌਲੀ ਹੌਲੀ ਸਹਿਜੇ ਸਹਿਜੇ ਨਾਲ ਨਾਲ ਤੁਰਦਾ ਹੈ, ਕੋਈ ਦੌੜ ਲਾ ਕੇ ਬਾਗ ਦੇ ਵਿਚੋਂ ਤੁਰੇ ਹੈ, ਜਦੋਂ ਸ਼ਹਿਰ ਦੀਆਂ ਗਲੀਆਂ ਵਿਚ ਨੂੰ ਜਾ ਰਹੇ ਹੈ ਤਾਂ ਕੋਈ ਦੌੜ ਕੇ ਤੇਜ ਦੌੜ ਕੇ ਵਿਖਾਉਂਦਾ, ਅੱਗੇ ਵੱਧ ਜਾਂਦਾ ਦੌੜ ਕੇ, ਕੋਈ ਸਹਿਜੇ ਸਹਿਜੇ ਹੌਲੀ ਹੌਲੀ ਨਾਲ ਚੱਲਦਾ ਹੈ।
ਭੂਲ ਸੀਸ ਧਰ ਪਤਨ ਬਜਾਵੇ ਕਰ।
ਕਈ ਬਾਲਕਾਂ ਨੇ ਆਪਣੇ ਸਿਰ ਉੱਤੇ ਫੁੱਲ ਰੱਖੇ ਹੋਏ ਹੈ, ਫੁੱਲ ਟੰਗੇ ਹੋਏ ਹੈ, ਔਰ ਫੁੱਲਾਂ ਦੇ ਨਾਲ ਕਈਆਂ ਨੇ ਬਿਰਛਾਂ ਦੇ ਪੱਤਿਆਂ ਨੂੰ ਸਿਰ ਦੇ ਉੱਤੇ ਰੱਖਿਆ ਤੇ ਉਹਨਾਂ ਪੱਤਿਆਂ ਨੂੰ ਹੱਥਾਂ ਨਾਲ ਵਜਾਉਂਦੇ ਹੈ। ਬਾਲਕ ਲੀਲਾ ਹੋ ਰਹੀ ਹੈ, ਬੱਚੇ ਪੱਤਿਆਂ ਨੂੰ ਹੱਥਾਂ ਨਾਲ ਵਜਾਉਂਦੇ ਆ ਤੇ ਬੜਾ ਸੁੰਦਰ ਉਹਨਾਂ ਦੇ ਵਿੱਚੋਂ ਧੁਨੀ ਉੱਠਦੀ ਹੈ, ਪੱਤਿਆਂ ਦਾ ਖੁੜਾਕ ਸੁਣਾਈ ਦਿੰਦਾ ਹੈ। ਕਈਆਂ ਨੇ ਸਿਰਾਂ ਤੇ ਫੁੱਲ ਟੰਗੇ ਹੋਏ ਹਨ, ਜਿਵੇਂ ਮਾਨੋ ਕਲੰਗੀਆਂ ਹੀ ਸਜਾਈਆਂ ਹੋਣ, ਇਹ ਕੁਦਰਤ ਦੀਆਂ ਕਲੰਗੀਆਂ ਹਨ, ਮੇਰੇ ਸਤਿਗੁਰੂ ਕਲੰਗੀਆਂ ਵਾਲੇ ਹਨ, ਕਲੰਗੀਆਂ ਤਾਜ ਬਾਜ ਬਖਸ਼ਣ ਵਾਲੇ ਹੈ, ਤਖਤਾਂ ਦੀ ਦਾਤ ਬਖਸ਼ਣ ਵਾਲੇ ਹੈ, ਸ਼ਤਰਾਂ ਦੀ ਦਾਤ ਬਖਸ਼ਣ ਵਾਲੇ ਹੈ। ਮਾਨੋ ਇਹਨਾਂ ਬਾਲਕਾਂ ਦੇ ਸਿਰਾਂ ਦੇ ਉੱਤੇ ਸਤਿਗੁਰੂ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਉਹ ਤਾਜ ਬਖਸ਼ ਦਿੱਤੇ ਆ, ਉਹ ਸ਼ਤਰ ਝੁਲਾ ਦਿੱਤੇ ਹੈ, ਫੁੱਲ ਸੋਭਦੇ ਆ। ਇਸ ਤਰ੍ਹਾਂ ਬੱਚੇ ਇਹ ਬਾਲ ਲੀਲਾ ਕਰਦੇ ਜਾਂਦੇ ਹਨ।
ਬੋਲਦ ਤਰਸ ਪਰ ਜਾਤ ਕਰ ਸ਼ੋਰ ਕੋ।
ਔਰ ਜਦੋਂ ਬੋਲਦੇ ਹੈ ਬਾਲਕ ਅਵਸਥਾ ਦੇ ਵਿੱਚ, ਇਹ ਉਮਰ ਹੀ ਐਸੀ ਹੈ, ਸਾਧ ਸੰਗਤ ਜੀ ਆਪਸ ਦੇ ਵਿਚ ਬੋਲਦੇ ਹੈ, ਬੜਾ ਸ਼ੋਰ ਰੌਲਾ ਵੀ ਮਚਾਉਂਦੇ ਹੈ, ਪਤਾ ਲੱਗ ਜਾਏ ਸ਼ਹਿਰ ਦੇ ਅੰਦਰ, ਬਾਜ਼ਾਰ ਦੇ ਅੰਦਰ, ਨਗਰ ਦੇ ਅੰਦਰ ਕਿ ਫੌਜ, ਇਹ ਲਾਡਲੀ ਫੌਜ ਮੇਰੇ ਵਾਜਾਂ ਵਾਲੇ ਸਤਿਗੁਰੂ ਦੀ ਹੈ, ਵਾਜਾਂ ਵਾਲੇ ਸਤਿਗੁਰੂ ਦੀ ਫੌਜ ਤੁਰੀ ਆ ਰਹੀ ਹੈ। ਇਸ ਕਰਕੇ ਉਹ ਬੱਚੇ ਮਿਲ ਕਰਕੇ ਆਪਸ ਦੇ ਵਿਚ ਬੜਾ ਸ਼ੋਰ ਮਚਾਉਂਦੇ ਹਨ ਅਤੇ ਉੱਚੀ ਵੀ ਬੋਲਦੇ
ਵੱਡੇ ਭਾਗ ਵਾਰੇ ਗੁਰੂ ਪੱਗ ਅਨੁਰਾਗ ਵਾਰੇ
ਵੱਡਿਆਂ ਭਾਗਾਂ ਵਾਲੇ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਪੈਦਾ ਹੋਇਆ ਜਿਨ੍ਹਾਂ ਦੇ ਮਨ ਵਿੱਚ ਜਿਨ੍ਹਾਂ ਨੇ ਆਪਣਾ ਪ੍ਰੇਮ ਮੇਰੇ ਸਤਿਗੁਰੂ ਦੇ ਚਰਨਾਂ ਦੇ ਉੱਤੋਂ ਦੀ ਵਾਰੇ ਨਿਸ਼ਾਵਰ ਕਰ ਦਿੱਤਾ ਹੈ
ਹੇਰ ਹੇਰ ਵਾਰੇ ਮਨ ਚਾਰ ਕਾਮ ਕੋਰ ਕੋ
ਔਰ ਸਾਧ ਸੰਗਤ ਜੀ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਵੇਖ ਵੇਖ ਕੇ ਜਿਨ੍ਹਾਂ ਦੇ ਦੁਰਲੱਭ ਦਰਸ਼ਨਾਂ ਨੂੰ ਵੇਖ ਵੇਖ ਕੇ ਜਿਨ੍ਹਾਂ ਸਤਿਗੁਰਾਂ ਦੀ ਚਾਰ ਸੁੰਦਰਤਾ ਕਾਮ ਨੂੰ ਵੀ ਮੱਧਮ ਕਰ ਦੇਣ ਵਾਲੀ ਹੈ ਕਾਮ ਵੀ ਜਿਨ੍ਹਾਂ ਦੀ ਸੁੰਦਰਤਾ ਦੇ ਉੱਤੋਂ ਦੀ ਕੋਰ ਨਾਮ ਕਰੋੜਾਂ ਕਾਮ ਦੇਵ ਕਾਮ ਦੇਵਾਂ ਦੀ ਸੁੰਦਰਤਾ ਵੀ ਮੇਰੇ ਸਤਿਗੁਰਾਂ ਦੇ ਉੱਤੋਂ ਦੀ ਕੁਰਬਾਨ ਕੀਤੀ ਜਾ ਸਕਦੀ ਹੈ ਐਸਾ ਸੁੰਦਰ ਰੂਪ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ
ਸਵਈਆ ਬੀਥਕਾ ਆਵਤ ਦੇਖ ਤਮਾਨਵ
ਕਿਉਂ ਜਦੋਂ ਬੀਥਕਾ ਗਲੀਆਂ ਦੇ ਵਿਚ ਆਉਂਦੇ ਹੋਏ ਲੋਕ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੀ ਲਾਡਲੀ ਫੌਜ ਨੂੰ ਬੱਚਿਆਂ ਨੂੰ ਵੇਖਦੇ ਹਨ
ਸੀਸ ਨਿਵਾਏ ਨਿਹੋਰਤ ਹੈ
ਸਤਿਗੁਰਾਂ ਦੇ ਨਿਹੋਰਤ ਨੇਤਰਾਂ ਦੇ ਨਾਲ ਦਰਸ਼ਨ ਕਰਕੇ ਹਰ ਕੋਈ ਆਪਣਾ ਸਿਰ ਝੁਕਾਉਂਦਾ ਹੈ ਨਮਸਕਾਰ ਕਰਦਾ ਹੈ ਤੇਜ ਪ੍ਰਤਾਪ ਹੀ ਐਸਾ ਹੈ ਮੇਰੇ ਸਤਿਗੁਰੂ ਜੀ ਦਾ ਕਿ ਬਦੋ ਬਦੀ ਮੱਲੋ ਮੱਲੀ ਹਰ ਇੱਕ ਦਾ ਸਿਰ ਸਤਿਗੁਰੂ ਜੀ ਦੇ ਸਨਮੁਖ ਝੁਕ ਜਾਂਦਾ ਹੈ ਨਿਭ ਜਾਂਦਾ ਹੈ
ਸੁੰਦਰਤਾ ਜਨ ਪਾਨ ਕਰੇ
ਮਾਨੋ ਕਹਿੰਦੇ ਜਿਹੜੇ ਲੋਕ ਸਤਿਗੁਰਾਂ ਦੇ ਸੁੰਦਰ ਸਰੂਪ ਦੀ ਜਿਹੜੀ ਅੰਮ੍ਰਿਤ ਰੂਪ ਸੁੰਦਰਤਾ ਹੈ ਉਸ ਨੂੰ ਪਾਨ ਕਰ ਰਹੇ ਹੈ ਪੀ ਰਹੇ ਹੈ ਭਾਵ ਆਪਣੀ ਪਿਆਸ ਮੇਟ ਰਹੇ ਹਨ ਸੁੰਦਰਤਾ ਦੇ ਦੀਦਾਰ ਕਰ ਕਰਕੇ
ਅਨਮੇਖ ਬਿਲੋਚਨ ਜੋਰਤ ਹੈ
ਅਨਮੇਖ ਇੱਕ ਟੱਕ ਨੇਤਰਾਂ ਨੂੰ ਝਮਕਦੇ ਨੀ ਨੇਤਰ ਫਰਕਦੇ ਨੀ ਐਨ ਧਿਆਨ ਸਤਿਗੁਰੂ ਜੀ ਦੇ ਸੁੰਦਰ ਮੁਖੜੇ ਦੇ ਉੱਤੇ ਸਾਰਿਆਂ ਨੇ ਜੋੜਿਆ ਹੋਇਆ ਕਿਸੇ ਦਾ ਧਿਆਨ ਸਤਿਗੁਰੂ ਜੀ ਦੇ ਹਸਤ ਕਮਲਾਂ ਦੇ ਉੱਤੇ ਜੁੜ ਗਿਆ ਨਿਗਾਹ ਲੱਗ ਗਈ ਹੈ ਟਿਕ ਟਿਕੀ ਜੁੜੀ ਹੋਈ ਹੈ ਕਿਸੇ ਦਾ ਚਰਨਾਂ ਉੱਤੇ ਕਿਸੇ ਦਾ ਮਸਤਕ ਉੱਤੇ ਕਿਸੇ ਦਾ ਨੇਤਰਾਂ ਉੱਤੇ ਕਿਸੇ ਦਾ ਦਸਤਾਰ ਉੱਤੇ ਭਾਵ ਸੁੰਦਰਤਾ ਦੇ ਸੋਮੇ ਹਨ ਸਾਗਰ ਹਨ ਮੇਰੇ ਸਤਿਗੁਰੂ ਹਰ ਇੱਕ ਦੀ ਟਿਕ ਟਿਕੀ ਲੱਗੀ ਹੋਈ ਹੈ ਕੋਈ ਆਪਣੀਆਂ ਅੱਖਾਂ ਆਪਣੇ ਨੇਤਰ ਝਮਕਦਾ ਨਹੀਂ ਹੈ ਪਲਕਾਂ ਨੂੰ ਝਮਕਦਾ ਨਹੀਂ ਹੈ ਇੰਨਾ ਆਨੰਦ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਦਰਸ਼ਨ ਕਰਨ ਦਾ
ਦੀਠ ਪਰੈ ਜਹ ਲੋ ਗੁਰ ਰੂਪ
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸੋਹਣੇ ਮਨਮੋਹਣੇ ਸੁੰਦਰ ਰੂਪ ਦੇ ਜਿੱਥੋਂ ਤੱਕ ਦਰਸ਼ਨ ਦਿਖਾਈ ਹੋ ਰਹੇ ਹਨ ਦਰਸ਼ਨ ਦੇ ਰਹੇ ਹੈ ਦਰਸ਼ਨ ਜਿਨ੍ਹਾਂ ਨੂੰ ਦਿਸ ਰਹੇ ਹੈ ਸਤਿਗੁਰੂ ਜੀ ਦੇ ਪਾਵਨ ਦੀਦਾਰ
ਨਹੀਂ ਤਬ ਲੋ ਮੁਖ ਮੂਰਤ ਹੈ
ਜਿੱਥੋਂ ਤੱਕ ਦੂਰ ਤੱਕ ਸਤਿਗੁਰੂ ਜੀ ਦਿਖਾਈ ਦੇ ਰਹੇ ਹੈ ਉੱਥੋਂ ਤੱਕ ਕੋਈ ਵੀ ਆਪਣਾ ਮੁਖ ਨਹੀਂ ਲਾਂਭੇ ਕਰਦਾ ਬਾਰ ਬਾਰ ਨੇਤਰ ਖੋਲ ਖੋਲ ਕੇ ਅੱਖਾਂ ਖੋਲ ਖੋਲ ਕੇ ਬੜੀ ਨੀਂਦ ਲਾ ਕੇ ਬੜੇ ਧਿਆਨ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਹੈ ਮੁਖ ਨਹੀਂ ਮੋੜਦਾ ਦਰਸ਼ਨਾਂ ਤੋਂ ਕੋਈ ਐਸੀ ਦਰਸ਼ਨਾਂ ਦੀ ਅਮੋਲਕ ਖਿੱਚ ਹੈ ਹਿਰਦਿਆਂ ਵਿੱਚ
ਪੂਰਨਮਾ ਜਨ ਚੰਦ ਅਮੰਦ
ਮਾਨੋ ਕਹਿੰਦੇ ਪੂਰਨਮਾ ਦਾ ਪੂਰਾ ਚੰਦ ਐਨ ਇਸ ਮਾਤ ਲੋਕ ਤੇ ਇਸ ਧਰਤੀ ਦੇ ਉੱਤੇ ਪ੍ਰਕਾਸ਼ ਰਿਹਾ ਪੂਰਨਮਾਸ਼ੀ ਦਾ ਚੰਦ ਹੈ ਮਾਨੋ ਚਾਂਦੀ ਚੜ ਗਿਆ ਹੈ ਇਸ ਧਰਤੀ ਦੇ ਉੱਤੇ
ਚਕੋਰ ਮਨਿੰਦ ਸੋ ਲੋਰਤ ਹੈ
ਚਕੋਰਾਂ ਦੀ ਤਰ੍ਹਾਂ ਜਿਹੜੇ ਮਾਈ ਭਾਈ ਹੈ ਉਹ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੋੜਦੇ ਹੈ ਚਾਹੁੰਦੇ ਹੈ ਜਿਵੇਂ ਚਕੋਰ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਪੀਰ ਮਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ ਐਸੀ ਗੁਰਸਿੱਖਾਂ ਦੀ ਪ੍ਰੀਤ ਹੈ ਮਾਈ ਭਾਈ ਚਕੋਰਾਂ ਦੀ ਤਰ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਦੇ ਲੋੜਕੂ ਹਨ ਚਾਹਕ ਹਨ ਇੱਛਕ ਹਨ ਭਾਵ ਗੁਰੂ ਰੂਪ ਚੰਦਰਮਾ ਦੇ ਦੀਦਾਰ ਕਰਦੇ ਹਨ ਚਕੋਰਾਂ ਦੀ ਤਰ੍ਹਾਂ ਸਾਰੇ ਮਾਈ ਭਾਈ
ਧਾਮ ਗਏ ਅਬ ਰਾਮ ਗੁਰੂ ਸੁਤ
ਐਸੇ ਸੁੰਦਰਤਾ ਦੇ ਸੋਮੇ ਧੰਨ ਸਤਿਗੁਰੂ ਜੀ ਚਲਦੇ ਚਲਦੇ ਆਪਣੀ ਮੌਜਾਂ ਦੇ ਵਿੱਚ ਖੇਡਦੇ ਹੋਏ माता जी दे पास अपने घर विच सतगुरां ने कदम रखे है, चरण पाए है, चरण जाके रखना कीते।
देखन को उत्कंठ तमाई,
माता माई माता जी धन माता गुजर कौर जी, जिन्हां दे मन विच बड़ी उत्कंठा बड़ी तांग है, जिन्हां दे हिरदे विच बड़ी डूंगी तांग सी, तांग रहे सन, प्यासे सन, ते कदों लाल जी आउण उन्हां दे दर्शन करिए, उन्हां नूं गलवकड़ी विच लईए।
तेन महा लग ज्यों बस को,
जिवें तेन गां साध संग जी छोड़े छोटे बच्चे दे विछोड़े करके,
विछड़े ना थिरे अत होए अकुलाई,
बहुत ज्यादा व्याकल हो जांदी है, दुखी हो जांदी, अपने थां ते नहीं टिक के खड़ो सकदी, आले दुआले देखदी है, दौड़दी है, इधर उधर भजदी नसदी है कि मेरा प्राणा तो प्यारा बच्चा किधर चले गया। ऐसा माता जी दे हिरदे विच सतगुरां दा स्नेह है, प्रेम है।
द्वार बिलोचन समुख ते मन मुख नंदन,
और दरवाजे वल नूं टिकटकी ध्यान लगा होया, दरवाजे वल ही बैठे वेखी जांदे है, कदों साहिबजादा जी आउण उन्हां दा सुंदर मुखड़ा दिखाई दवे, दर्शन होण।
देखत ही हर खाई,
जदों सतगुरु महाराज जी ने अपना कदम मुख दरवाजे दे अंदर रखिया, देखदे सार माता जी दा रोम रोम गद गद हो उठिया, प्रसन्नता दे नाल खुशी दे नाल हिरदा झूम गया है।
धीर ते बैठे हो गयो ना तहां,
उस वक्त धीरज नहीं माता जी दा रह सकिया, बैठे नहीं रह सके माता जी, इन्ना हिरदा दर्शना लई प्यार देण लई साहब जादा जी नूं बेबल हो गया है।
उठ शीघर ओ संग मैं लीन को आई,
लैण वास्ते बड़ी शीघरता छेती दे नाल काली दे नाल गोद विच लैण वास्ते माता जी बड़े काली कदमी चल के घर दे अंदरों बाहर आए हन।
गोद लिए और मोद भरियो,
सतगुरां नूं अपनी गोद विच लिया, घुट के ऐन प्यार नाल सीने नाल घुट के गलवकड़ी पा ली, अपनी गोद विच लै लिया, और हिरदा आनंद दे नाल भर गया है।
जहां कोत बिनोदत बाल महा,
जिहड़े बालक नाल दे साथी छोटे वड्डे चारे पासियां तों ਉਹ ਵੀ ਬੜੇ ਆਨੰਦ ਦੇ ਸਹਿਤ ਵੇਖ ਰਹੇ ਨੇ ਇਸ ਕੌਤਕ ਨੂੰ।
ਮਾਤ ਜੀ ਮਾਤ ਟਿਕੇ ਪੱਗ ਪੈ,
ਉਹਨਾਂ ਬੱਚਿਆਂ ਨੇ ਵੀ ਸਾਰੇ ਬਾਲਕਾਂ ਨੇ ਵੀ ਇੱਕੋ ਵੇਰੀ ਕੀ ਬਚਨ ਕੀਤਾ, ਮਾਤਾ ਜੀ ਤੁਹਾਡੇ ਚਰਨਾਂ ਦੇ ਵਿਚ ਅਸੀਂ ਮੱਥਾ ਟੇਕਦੇ ਹਾਂ। ਐਸਾ ਸਤਿਕਾਰ ਹੈ ਸਾਧ ਸੰਗਤ ਜੀ, ਗੁਰ ਇਤਿਹਾਸ ਵਿਚੋਂ ਇੱਕ ਇੱਕ ਬਚਨ ਵਿਚੋਂ ਕਿੱਡੀ ਵੱਡੀ ਸ਼ੁਭ ਸਿੱਖਿਆ ਸਾਨੂੰ ਪ੍ਰਾਪਤ ਹੋ ਰਹੀ ਹੈ। ਮਰਜਾਦਾ ਪੁਰਸ਼ੋਤਮ ਹੈ ਮੇਰੇ ਸਤਿਗੁਰੂ, ਜੈਸੀ ਸੰਗਤ ਹੁੰਦੀ ਹੈ ਵੈਸਾ ਹੀ ਰੰਗ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਜੀ। ਉਹ ਬਾਲਕ ਬੱਚੇ ਵੀ ਕਿਤਨੇ ਮਰਜਾਦਾ ਪੁਰਸ਼ੋਤਮ ਹੈ, ਧੰਨਤਾ ਦੇ ਯੋਗ ਹੈ। ਉਹ ਬੱਚੇ ਕੀ ਬੋਲਦੇ ਹੈ, ਮਾਤਾ ਜੀ ਤੁਹਾਡੇ ਚਰਨਾਂ ਤੇ ਅਸੀਂ ਮੱਥਾ ਟੇਕਦੇ ਹਾਂ, ਤੁਹਾਨੂੰ ਸਾਡੀ ਸਾਰਿਆਂ ਦੀ ਇੱਕੋ ਵੇਰੀ ਮਿਲ ਕੇ ਨਮਸਕਾਰ ਹੈ, ਮਾਤਾ ਜੀ ਚਰਨਾਂ ਤੇ ਮੱਥਾ ਟੇਕਤ ਹੈ।
ਇੱਕ ਵਾਰ ਹੀ ਬਾਕ ਸਮੂਹ ਕਹਾ,
ਇੱਕੋ ਵੇਰੀ ਸਾਰੇ ਬੱਚਿਆਂ ਨੇ ਮਿਲ ਕੇ ਬੜੇ ਸਤਿਕਾਰ ਨਾਲ ਅਦਬ ਨਾਲ ਇਹ ਬਚਨ ਕਹਿ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ।
ਆਸ਼ਕ ਦੇ ਸੁਖ ਸਾਥ ਭਰੀ,
ਧੰਨ ਮਾਤਾ ਜੀ, ਮਾਤਾ ਜੀ ਨੇ ਵੀ ਸਾਰੇ ਬੱਚਿਆਂ ਨੂੰ ਬੜੀ ਸੁਖਾਂ ਵਾਲੀ ਸੁਖਾਂ ਦੇ ਸਹਿਤ ਭਰੀ ਹੋਈ, ਸੁਖਾਂ ਦੀ ਬਖਸ਼ਿਸ਼ਾਂ ਦੇ ਨਾਲ ਭਰੀ ਹੋਈ ਸਾਰੇ ਬੱਚਿਆਂ ਨੂੰ ਅਸੀਸ ਦਿੱਤੀ ਹੈ। ਬੱਚਿਆਂ ਨੇ ਵੀ ਨਮਸਕਾਰ ਕੀਤੀ ਹੈ, ਔਰ ਬੱਚਿਆਂ ਨੂੰ ਮਾਤਾ ਜੀ ਨੇ ਵੀ ਸੀਸਾਂ ਸੁਖਾਂ ਵਾਲੀਆਂ ਬਖਸ਼ਿਸ਼ਾਂ ਭਰੀਆਂ ਸੀਸਾਂ, ਧੰਨ ਮਾਤਾ ਜੀ। ਗੁਰਦੇਵ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਮਹਿਲ ਹੈ, ਗੁਰਦੇਵ ਦਸਮ ਪਿਤਾ ਦੇ ਮਾਤਾ ਜੀ ਹਨ, ਉਹਨਾਂ ਦੀ ਅਸੀਸ ਪ੍ਰਾਪਤ ਹੋ ਜਾਏ ਤਾਂ ਹੋਰ ਸੰਸਾਰ ਵਿੱਚ ਕੀ ਚਾਹੀਦਾ ਹੈ, ਸਭ ਤੋਂ ਵੱਡੀ ਬਖਸ਼ਿਸ਼। ਮਾਤਾ ਜੀ ਨੇ ਉਹਨਾਂ ਨੂੰ ਵੀ ਸੁਖਾਂ ਭਰੀਆਂ ਸੀਸਾਂ ਬਖਸ਼ੀਆਂ।
ਸੁਖਮਾ ਗੱਲ ਫੂਲ ਸੰਭਾਲ ਰਹਾ,
ਔਰ ਸਤਿਗੁਰੂ ਮਹਾਰਾਜ ਜੀ ਸੁਖਾਂ ਦੇ ਦਰ, ਸੁਖਾਂ ਦੇ ਘਰ, ਸਤਿਗੁਰੂ ਜੀ ਦੇ ਪਾਵਨ ਗਲ ਵਿੱਚ ਬੜੀ ਸੁੰਦਰ ਜੋ ਬਾਗ ਦੇ ਮਾਲੀ ਨੇ ਲਿਆ ਕੇ ਫੁੱਲਾਂ ਦੀ ਮਾਲਾ ਭੇਟਾ ਕੀਤੀ ਸੀ, ਉਹ ਬਹੁਤ ਸੁੰਦਰ ਫਬ ਰਹੀ ਹੈ, ਸਜ ਰਹੀ ਹੈ, ਸਤਿਗੁਰਾਂ ਦੇ ਗਲ ਵਿਚ ਪਾਈ ਹੋਈ।
ਸੁੰਗਤ ਭਾਲ ਵਿਸਾਲ ਮਨੋਹਰ,
ਇਉਂ ਮਨ ਨੂੰ ਖਿੱਚ ਲੈਣ ਵਾਲੇ ਸਤਿਗੁਰੂ ਜੀ ਦੇ ਮਸਤਕ ਨੂੰ ਬਾਰ ਬਾਰ ਮਾਤਾ ਜੀ ਆਪਣਾ ਮਸਤਕ ਲਾ ਕੇ, ਮੁਖੜਾ ਲਾ ਕੇ ਸਾਹਿਬ ਜੀ ਦੇ ਮਸਤਕ ਨੂੰ ਆਪ ਮਾਤਾ ਜੀ ਉਹਦੇ ਵਿਚੋਂ ਬੜਾ ਪਿਆਰ ਦੀਆਂ ਰਿਸ਼ਮਾਂ ਲੈ ਰਹੇ ਹਨ।
ਯੋਗੀ ਜਿਸ ਵਿਚ ਧਿਆਨ ਲਹਾ,
ਉਹ ਮੁਖੜਾ ਉਹ ਮਸਤਕ ਹੈ ਸਾਧ ਸੰਗਤ ਜੀ, ਜਿਸ ਮਸਤਕ ਦਾ ਧਿਆਨ ਯੋਗੀ ਲੋਕ ਆਪਣੇ ਹਿਰਦੇ ਵਿਚ ਧਾਰ ਕੇ ਸਮਾਧੀ ਵਿਚ ਸਥਿਤ ਹੁੰਦੇ ਹੈ, ਉਸ ਮਸਤਕ ਨੂੰ ਧੰਨ ਮਾਤਾ ਜੀ ਆਪਣਾ ਮੁਖ ਲਾ ਲਾ ਕੇ ਉਸ ਮਸਤਕ ਦੀ ਸੁਗੰਧੀ ਨੂੰ ਲੈ ਰਹੇ ਹਨ।
ਸ੍ਰੀ ਗੁਰੂ ਨਾਨਕ ਕੋ ਧਰ ਧਿਆਨ,
ਉਸ ਵਕਤ ਧੰਨ ਮਾਤਾ ਜੀ ਨੇ ਕੈਸੀ ਅਰਦਾਸ ਕੀਤੀ ਹੈ, ਮਾਤਾ ਜੀ ਨੇ ਉਸ ਵਕਤ ਅਰਦਾਸ ਵਿਚ ਜੁੜੇ ਹੈ। ਸ਼੍ਰੋਮਣੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਾਰ ਕੇ ਅਰਦਾਸ ਕੀਤੀ।
ਦੋ ਕਰ ਜੋੜ ਕੇ ਬੰਦਨ ਗਾਈ,
ਦੋਨੋ ਹੱਥ ਜੋੜ ਕੇ ਮਾਤਾ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਵੰਦਨਾ ਕੀਤੀ, ਨਮਸਕਾਰ ਕੀਤੀ ਔਰ ਸਤਿਗੁਰਾਂ ਦੀ ਮਹਿਮਾ ਗਾਈ ਹੈ, ਸਤਿਗੁਰਾਂ ਦੀ ਬਾਣੀ ਪੜ ਕੇ ਸਤਿਗੁਰਾਂ ਦਾ ਜਸ ਕੀਤਾ। ਅਰਦਾਸ ਵਿਚ ਮਾਤਾ ਜੀ ਦਾ ਹਿਰਦਾ ਚਲਿਆ ਗਿਆ, ਅਰਦਾਸ ਵਿਚ ਜੁੜ ਗਏ ਹਨ।
ਭਰਾਤ ਕਿਰਪਾਲ ਸੋ ਬਾਤ ਕਹੀ,
ਔਰ ਉਸ ਵਕਤ ਅਰਦਾਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਧਿਆ ਕੇ ਆਪਣੇ ਭਰਾਤਾ ਸਤਿਗੁਰਾਂ ਦੇ ਮਾਮਾ ਕਿਰਪਾਲ ਚੰਦ ਜੀ ਨੂੰ ਮਾਤਾ ਜੀ ਨੇ ਵਚਨ ਕੀਤਾ।
ਗਰਬਾਵੋ ਤਿਹਾਵ ਲਕੋ ਸਮੁਦਾਈ,
ਕਹਿਣ ਲੱਗੇ ਹੁਣੇ ਹੀ ਕੜਾ ਪ੍ਰਸ਼ਾਦੀ, ਬਹੁਤ ਜਿਆਦਾ ਕੜਾ ਪ੍ਰਸ਼ਾਦੀ ਦੇਗ ਤਿਆਰ ਕਰੋ।
ਸਾਤ ਸੋ ਪੁੱਛਣ ਬਾਤ ਲੱਗੀ,
ਇਉਂ ਮਾਮਾ ਜੀ ਨੂੰ ਆਗਿਆ ਦੇ ਕੇ ਕੜਾ ਪ੍ਰਸ਼ਾਦੀ ਦੇਗ ਦੀ ਤਿਆਰੀ ਦਾ ਵਚਨ ਕਰ ਦਿੱਤਾ। ਉਸ ਤੋਂ ਬਾਅਦ ਆਪਣੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾਤਾ ਜੀ ਪੁੱਛਣ ਲੱਗ ਪਏ ਹੈ,
ਬਾਗ ਪਿਓ ਕਿਮ ਖੇਲ ਮਚਾਈ,
ਜਿਹੜਾ ਬਾਗ ਵੇਖ ਕੇ ਆਏ ਹੋ ਕਿਹੋ ਜਿਹਾ ਬਾਗ ਸੀ, ਕਿਹੋ ਜਿਹਾ ਉੱਥੇ ਖੇਡਾਂ ਕੀਤੀਆਂ ਹਨ, ਕਿਸ ਤਰ੍ਹਾਂ ਦੀਆਂ ਖੇਡਾਂ ਕਰਕੇ ਆਏ ਹੋ, ਸਾਰਾ ਮੈਨੂੰ ਖੋਲ ਕੇ ਦੱਸਣਾ ਕਰੋ, ਮੈਂ ਸੁਣਨਾ ਹੈ।
ਸੁੰਦਰਤਾ ਤਰ ਬ੍ਰਿੰਦ ਫੁਹਾਰਨ,
ਔਰ ਤਰ ਬਿਰਛਾਂ ਦੀ ਜਿਹੜੀ ਸੁੰਦਰਤਾ ਹੈ, ਫੁਹਾਰਿਆਂ ਦੀ ਜਿਹੜੀ ਸੁੰਦਰਤਾ ਹੈ ਜਿੰਨੀ ਵੀ,
ਸ੍ਰੀ ਗੁਰੂ ਗੋਬਿੰਦ ਸਿੰਘ ਸੁਣਾਈ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਮਾਤਾ ਜੀ ਨੂੰ ਬਿਰਛਾਂ ਦੀ ਸੁੰਦਰਤਾ ਔਰ ਫੁਹਾਰਿਆਂ ਦੀ ਸੁੰਦਰਤਾ, ਪਾਣੀਆਂ ਦੀ ਖਾਲੀਆਂ ਦੀ ਸੁੰਦਰਤਾ, ਫੁੱਲਾਂ ਦੀਆਂ ਕਿਆਰੀਆਂ ਦੀ ਸੁੰਦਰਤਾ, ਫਲਾਂ ਦੀ ਸੁੰਦਰਤਾ, ਜਿੰਨੀ ਵੀ ਬਾਗ ਦੀ ਸੁੰਦਰਤਾ ਵੇਖੀ ਸੀ, ਇੱਕ ਇੱਕ ਕਰਕੇ ਸਾਰਾ ਮਾਤਾ ਜੀ ਨੂੰ ਸੁਣਾਉਣਾ ਕੀਤਾ ਆਪਣੀ ਰਸਨਾ ਤੋਂ।
ਚੀਰ ਮਹਾ ਧਨ ਕੋ,
ਉਸ ਵਕਤ ਮਾਤਾ ਜੀ ਨੇ ਬੜੇ ਪਿਆਰ ਨਾਲ ਆਪਣੀ ਗੋਦ ਵਿਚ ਲੈ ਕੇ ਸਾਰੇ ਬਚਨ ਕੀਤੇ। ਉਸ ਤੋਂ ਉਪਰੰਤ ਬਹੁਤ ਜਿਆਦਾ ਸੋਨਾ ਲੈ ਕੇ, ਬਹੁਤ ਕੀਮਤੀ ਵਸਤਰ ਲੈ ਕੇ, ਬਹੁਤਾ ਧਨ ਲੈ ਕਰਕੇ ਆਪਣੇ ਹੱਥਾਂ ਵਿਚ
ਨੰਦ ਨਿਸ਼ਾਵਰ ਕੋ ਕਰਮਾਈ,
ਆਪਣੇ ਸਾਹਿਬਜ਼ਾਦੇ ਦੇ ਉੱਤੋਂ ਦੀ ਵਾਰ ਕੇ ਧੰਨ ਮਾਤਾ ਜੀ ਮਾਤਾ ਗੁਜਰ ਕੌਰ ਸਾਹਿਬ ਜੀ ਨੇ
ਪੇਟ ਗਰੀਬਨ ਕੋ ਬੁਲਵਾਏ,
ਉਸ ਵਕਤ ਗਰੀਬ ਪੁਰਸ਼ਾਂ ਨੂੰ ਗਰੀਬਾਂ ਨੂੰ ਬੁਲਾ ਬੁਲਾ ਕੇ ਸਾਰਿਆਂ ਨੂੰ ਧਨ ਦਾ, ਸੋਨੇ ਦਾ, ਵਸਤਰਾਂ ਦਾ, ਮਾਇਆ ਦਾ, ਗਹਿਣਿਆਂ ਦਾ ਖੁੱਲਾ ਦਾਨ ਦੇਣਾ ਕੀਤਾ, ਗਰੀਬਾਂ ਦੀਆਂ ਝੋਲੀਆਂ ਭਰੀਆਂ ਹਨ।
ਅਸੀਸ ਕੋ ਪਾਏ ਰਦੇ ਹਰ ਖਾਈ,
ਔਰ ਗਰੀਬ ਜਿਹੜੇ ਹੈ ਭਾਈ ਉਹ ਅਸੀਸਾਂ ਦੇ ਕੇ ਸਤਿਗੁਰੂ ਜੀ ਦਾ ਜਸ ਕਰਦੇ ਹੈ, ਮਾਤਾ ਜੀ ਦਾ ਜਸ ਕਰਦੇ ਹੈ ਕਿ ਮਾਤਾ ਜੀ ਤੁਹਾਡੇ ਘਰ ਦੀ ਵੱਡੀਓ ਵੱਡੀ ਮਹਿਮਾ ਹੋਏ, ਵੱਡੀਓ ਵੱਡੀ ਵਡਿਆਈ, ਕਿਸੇ ਦੀ ਅਸੀਸ ਵਿਚ ਤਪੱਸਿਆ ਨਾਲੋਂ ਵੀ ਵੱਡੀ ਬਰਕਤ ਹੋਇਆ ਕਰਦੀ ਹੈ। ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਸਮਾਂ ਸੀ, ਕਾਬਲ ਕੰਧਾਰ ਤੱਕ ਆਪ ਜੀ ਨੇ ਬੜਾ ਵੱਡਾ ਸਿੱਖ ਰਾਜ ਦਾ ਨਿਸ਼ਾਨ ਸਾਹਿਬ ਲਹਿਰਾਇਆ ਸਾਰੇ ਸੰਸਾਰ ਵਿਚ। ਇਕ ਵਾਰੀ ਕੋਈ ਕਿਸੇ ਇਲਾਕੇ ਦਾ ਬੜਾ ਵੱਡਾ ਸਰਦਾਰ ਸੀ, ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਅਧੀਨ ਹੋਣ ਤੋਂ ਇਨਕਾਰੀ ਹੋ ਬੈਠਾ। ਔਰ ਰਾਤ ਦਿਨ ਉਹਨੇ ਮਾਰ ਧਾੜ ਕਰਨੀ, ਲੋਕਾਂ ਨੂੰ ਲੁੱਟਣਾ, ਔਰ ਜਿੰਨਾ ਵੀ ਲੁੱਟਿਆ ਜਾਵੇ ਲੁੱਟਣਾ ਮਾਰਨਾ, ਪਬਲਿਕ ਨੂੰ ਬਹੁਤ ਦੁਖੀ ਕਰਨਾ। ਇੱਕ ਵਾਰੀ ਪਰਜਾ ਨੇ ਬਹੁਤ ਦੁਖੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਸ ਫਰਿਆਦ ਕੀਤੀ ਕਿ ਮਹਾਰਾਜ ਤੁਹਾਡੇ ਰਾਜ ਵਿੱਚ ਜਿੱਥੇ ਜਿੱਥੇ ਤੱਕ ਤੁਹਾਡਾ ਰਾਜ ਹੈ ਬੜੀ ਦੁਨੀਆ ਸੁਖ ਮਾਣਦੀ ਹੈ, ਚੈਨ ਨਾਲ ਲੋਕੀ ਦਿਨ ਕੱਟਦੇ ਹੈ, ਤੁਹਾਡੇ ਰਾਜ ਦੀ ਬੜੀ ਵੱਡੀ ਮਹਿਮਾ ਹੈ, ਜਿਹੜੇ ਤੁਹਾਡੇ ਰਾਜ ਵਿਚ ਰਹਿ ਕੇ ਦਿਨ ਬਸਰ ਕਰਦੇ ਆ ਉਹਨਾਂ ਨਾਲੋਂ ਵੱਡੇ ਭਾਗਾਂ ਵਾਲਾ ਕੋਈ ਹੋਰ ਨਹੀਂ ਹੋ ਸਕਦਾ, ਕਿਉਂਕਿ ਇਹ ਹੋਆ ਹਲੇਮੀ ਰਾਜ ਜੀ, ਐਸਾ ਨਿਮਰਤਾ ਵਾਲਾ ਰਾਜ, ਸੁਖਾਂ ਵਾਲਾ ਰਾਜ, ਆਨੰਦ ਵਾਲਾ ਰਾਜ ਤੁਹਾਨੂੰ ਕਲਗੀਧਰ ਨੇ ਬਖਸ਼ਿਆ, ਪਰ ਸਾਡੇ ਇਲਾਕੇ ਦਾ ਇੱਕ ਡਾਕੂ ਸਰਦਾਰ, ਅਸੀਂ ਉਹਦੇ ਰਾਜ ਵਿਚ ਉਹਦੀ ਸਰਦਾਰੀ ਵਿਚ ਇੰਨੇ ਤੰਗ ਆ ਚੁੱਕੇ ਹਾਂ ਕਿ ਇੱਕ ਇੱਕ ਪਲ ਵੀ ਸਾਨੂੰ ਚੈਨ ਦਾ ਕੱਟਣਾ ਔਖਾ ਹੋ ਚੁੱਕਾ ਹੈ, ਸਾਡੀ ਫਰਿਆਦ ਸੁਣੋ, ਸਾਡੀ ਸਹਾਇਤਾ ਕਰੋ। ਸੋ ਮਹਾਰਾਜਾ ਰਣਜੀਤ ਸਿੰਘ ਜੀ ਪਾਸ ਕਈ ਵਾਰੀ ਫਰਿਆਦਾਂ ਗਈਆਂ, ਆਖਿਰਕਾਰ ਫੈਸਲਾ ਕਰਕੇ ਹਮਲਾ ਕੀਤਾ, ਜਿਉਂਦੇ ਨੂੰ ਪਕੜ ਕੇ ਕੈਦ ਵਿਚ ਨਜ਼ਰਬੰਦ ਕਰ ਦਿੱਤਾ। ਹੁਣ ਉਹ ਜਿਹੜਾ ਕਦਰ ਕੈਦ ਵਿਚ ਨਜ਼ਰਬੰਦ ਕੀਤਾ ਹੋਇਆ ਸੀ ਸਾਧ ਸੰਗਤ ਜੀ, ਉਹਨੂੰ ਛਡਾਉਣ ਵਾਸਤੇ ਸਾਰੇ ਰਸਤੇ ਬੰਦ ਹੋ ਗਏ। ਜਿਸ ਕੈਦ ਕੋਠੜੀ ਦੇ ਅੰਦਰ ਉਹ ਸਰਦਾਰ ਬੰਦ ਕੀਤਾ ਹੋਇਆ ਸੀ, ਉਹਦੇ ਵਿਚ ਦਿਨ ਰਾਤ ਘੁੱਪ ਹਨੇਰਾ ਰਹਿਣਾ, ਥੋੜੀ ਜਿਹੀ ਗਲਤੀ ਤੋਂ ਕੈਦ ਖਾਨੇ ਦੇ ਅਧਿਕਾਰੀਆਂ ਨੇ ਬਹੁਤ ਕਰੜੀ ਸਜ਼ਾ ਦੇਣੀ, ਉਸ ਨੂੰ ਖਾਣ ਵਾਸਤੇ ਵੀ ਬਹੁਤ ਘੱਟ ਤੇ ਪੀਣ ਵਾਸਤੇ ਵੀ ਸੀਮਿਤ ਪਾਣੀ ਦਾ ਪਿਆਲਾ ਮਿਲਣਾ, ਬੜਾ ਦੁਖੀ ਹੈ, ਰਾਤ ਦਿਨ ਚੈਨ ਨਹੀਂ ਆਉਂਦੀ। ਇੱਕ ਜੇਲ੍ਹ ਦੇ ਅਧਿਕਾਰੀ ਨੂੰ ਆਪਣੇ ਪਾਸ ਬੁਲਾ ਕੇ ਪੁੱਛਦਾ ਕਿ ਮੇਰੇ ਉੱਤੇ ਬੜਾ ਕਸ਼ਟ ਆ ਚੁੱਕਾ ਹੈ, ਬੜਾ ਦੁੱਖ ਹੈ, ਮੇਰੇ ਕੋਲੋਂ ਇਹ ਬਿਪਤਾ ਦੇ ਦਿਨ ਸਹਾਰੇ ਨਹੀਂ ਜਾਂਦੇ, ਮੈਂ ਬੜੇ ਜ਼ੁਲਮ ਵੀ ਕੀਤੇ ਹੈ, ਦੁਨੀਆਂ ਨੂੰ ਤੰਗ ਕੀਤਾ, ਮੇਰੇ ਮਾੜੇ ਕਰਮਾਂ ਦੀ ਮੈਨੂੰ ਸਜ਼ਾ ਵੀ ਮਿਲ ਰਹੀ ਹੈ, ਪਰ ਇਹ ਦੁੱਖਾਂ ਦਾ ਸਮਾਂ ਗੁਜ਼ਾਰਨਾ ਮੇਰੇ ਲਈ ਬੜਾ ਕਠਿਨ ਹੈ, ਬਹੁਤ ਔਖਾ ਹੈ, ਮੇਰਾ ਬਚਾਅ ਕਿਵੇਂ ਹੋ ਸਕਦਾ, ਮੇਰੀ ਸਹਾਇਤਾ ਕਿਵੇਂ ਹੋ ਸਕਦੀ ਹੈ। ਉਹ ਗੁਰੂ ਘਰ ਦਾ ਪ੍ਰੇਮੀ ਗੁਰਸਿੱਖ ਸੀ, ਉਹ ਕਹਿਣ ਲੱਗਾ ਭਾਈ ਤੂੰ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਿਆ ਕਰ। ਕਹਿਣ ਲੱਗਾ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ, ਪਾਠ ਨਹੀਂ ਕਰਨਾ ਆਉਂਦਾ, ਮੈਂ ਸਤਿਗੁਰੂ ਦਾ ਦਰ ਜਾਣਦਾ ਹੀ ਨਹੀਂ। ਗੁਰੂ ਕੇ ਸਿੱਖ ਨੇ ਬੜੇ ਪਿਆਰ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਸ਼ਮ ਪਿਤਾ ਦਾ ਜਸ ਸੁਣਾਇਆ, ਹੌਲੀ ਹੌਲੀ ਬਾਣੀ ਪੜ੍ਹਨੀ ਸਿਖਾਈ। ਸਾਧ ਸੰਗਤ ਜੀ ਜਦੋਂ ਬਾਣੀ ਪੜ੍ਹਨੀ ਸਿੱਖ ਗਿਆ, ਸਿੱਖ ਕਹਿਣ ਲੱਗਾ ਰਾਤ ਦਿਨੇ ਤੂੰ ਭਾਈ ਬਾਣੀ ਦਾ ਪਾਠ ਕਰਿਆ ਕਰ, ਅਰਦਾਸ ਕਰਿਆ ਕਰ। ਕਹਿੰਦਾ ਅਰਦਾਸ ਕਰਨ ਨਾਲ ਕੀ ਹੋਏਗਾ, ਹਜ਼ਾਰਾਂ ਲੋਕ ਮਾਰੇ ਹੈ, ਜਿਉਂਦੇ ਨੂੰ ਇੱਥੇ ਨਰਕ ਪ੍ਰਾਪਤ ਹੋ ਗਿਆ, ਮੈਂ ਕਿਵੇਂ ਛੁੱਟ ਸਕਾਂਗਾ, ਨਹੀਂ ਛੁੱਟ ਸਕਦਾ ਇਸ ਦੁੱਖਾਂ ਭਰੇ ਸਮੇਂ ਵਿੱਚੋਂ। ਸਿੱਖ ਕਹਿਣ ਲੱਗਾ ਸਤਿਗੁਰੂ ਬੜੇ ਬਖਸ਼ਿੰਦ ਹੈ, ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਸਕਦੇ ਹੈ, ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ, ਤੇਰੇ ਸਾਰੇ ਦੁੱਖ ਮਿਟ ਸਕਦੇ ਹੈ, ਪਰ ਤੂੰ ਅੱਗੋਂ ਲਈ ਹਮੇਸ਼ਾ ਲਈ ਪਾਪ ਕਰਮ ਕਰਨ ਵੱਲੋਂ ਤੋਬਾ ਕਰ ਕੇ ਅੱਜ ਤੋਂ ਬਾਅਦ ਕਦੇ ਵੀ ਕੋਈ ਮਾੜਾ ਕਰਮ ਨਹੀਂ ਕਰਾਂਗਾ, ਜੇ ਮੈਨੂੰ ਮਹਾਰਾਜ ਬੰਦ ਖਲਾਸੀ ਕਰਾ ਦੇਣੇ ਇਸ ਜੇਲ੍ਹ ਖਾਨੇ ਵਿੱਚੋਂ, ਸੰਗਤ ਵਿਚ ਰਹਿ ਕੇ ਪਰ ਉਪਕਾਰ ਕਰਕੇ ਜੀਵਨ ਬਸਰ ਕਰਾਂਗਾ। ਸਾਧ ਸੰਗਤ ਜੀ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬਾਣੀ ਪੜ੍ਹਨ ਲੱਗ ਪਿਆ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਇਲਾਕੇ ਵਿਚ ਦੌਰੇ ਤੇ ਆਏ, ਉਧਰ ਤਾਂ ਉਹ ਸਾਰੀ ਰਾਤ ਅਰਦਾਸ ਵਿਚ ਜੁੜਿਆ ਹੋਇਆ, ਧੰਨ ਗੁਰੂ ਨਾਨਕ ਸਾਹਿਬ ਦਸ਼ਮ ਪਿਤਾ ਜੀ ਨੂੰ ਧਿਆਈ ਜਾਂਦਾ, ਇਧਰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਤੰਬੂ ਦੇ ਵਿਚ, ਸ਼ਾਹੀ ਤੰਬੂ ਦੇ ਵਿਚ ਲੇਟੇ ਹੋਏ ਹੈ। ਕੋਈ ਐਸਾ ਸਬੱਬ ਬਣਿਆ ਸਾਰੀ ਰਾਤ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਨੀਂਦ ਨਾ ਆਈ, ਕਦੇ ਆਪਣੀ ਸੇਜਾ ਤੇ ਇਧਰ ਪਲਸੇਟਾ ਮਾਰਦੇ ਆ, ਕਦੇ ਉਧਰ ਮਾਰਦੇ ਆ, ਕਦੇ ਉੱਠ ਕੇ ਬੈਠ ਜਾਂਦੇ ਆ, ਕਦੇ ਪੈ ਜਾਂਦੇ ਆ, ਨੀਂਦ ਨਹੀਂ ਆਉਂਦੀ, ਬੜੇ ਦੁਖੀ ਹੈ। ਆਖਿਰਕਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਸੇਜ ਤੇ ਬੈਠਿਆਂ ਬੈਠਿਆਂ ਬੜਾ ਉਹਨਾਂ ਦਾ ਭਰੋਸਾ ਸੀ ਸਤਿਗੁਰੂ ਜੀ ਦੇ ਚਰਨਾਂ ਵਿੱਚ, ਗਲ ਵਿੱਚ ਪੱਲਾ ਪਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਜੇ ਮੈਨੂੰ ਕਿਰਪਾ ਕਰਦੇ ਹੋ ਕੁਝ ਘੜੀਆਂ ਸੁਖ ਦੀ ਨੀਂਦ ਆ ਜਾਏ ਤਾਂ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਜਿਹੜਾ ਕੋਈ ਸਭ ਤੋਂ ਵੱਡਾ ਪਾਪੀ ਮਹਾਂਪਾਪੀ ਕੋਈ ਡਾਕੂ ਚੋਰ ਧਾੜਵੀ ਕੈਦ ਵਿੱਚ ਬੰਦ ਹੋਇਆ ਮੈਂ ਉਹਨੂੰ ਤੁਹਾਡੇ ਨਾਮ ਤੇ ਸਵੇਰੇ ਦੀ ਬੰਦ ਖਲਾਸੀ ਕਰ ਦਿਆਂਗਾ। ਸੱਚੇ ਪਾਤਸ਼ਾਹ ਮੈਨੂੰ ਨੀਂਦ ਦੀ ਦਾਤ ਬਖਸ਼ਿਸ਼ ਕਰੋ। ਸਾਧ ਸੰਗਤ ਜੀ ਇਹ ਜ਼ਰੂਰੀ ਨਹੀਂ ਕਿ ਰਾਜਿਆਂ ਨੂੰ ਅਮੀਰਾਂ ਨੂੰ ਸੁੱਖ ਪ੍ਰਾਪਤ ਹੋਣ, ਇਹ ਤਾਂ ਸੁੱਖਾਂ ਦੀ ਦਾਤ ਸਤਿਗੁਰਾਂ ਦੇ ਹੱਥ ਵਿੱਚ ਹੈ। ਮਾਇਆ ਨਾਲ ਸਾਰੇ ਸੁੱਖ ਨਹੀਂ ਪ੍ਰਾਪਤ ਹੁੰਦੇ, ਇਹ ਤਾਂ ਗੁਰੂ ਸਾਹਿਬ ਹੀ ਕਿਰਪਾ ਕਰ ਸਕਦੇ ਹੈ। ਸੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ, ਸਤਿਗੁਰੂ ਜੀ ਦੇ ਦਰ ਤੇ ਅਰਦਾਸ ਪ੍ਰਵਾਨ ਹੋਈ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬੜੀ ਸੁੰਦਰ ਸਤਿਗੁਰਾਂ ਨੇ ਨੀਂਦ ਦੇ ਪਲ ਬਖਸ਼ੇ। ਸੌ ਕੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਕੀਤਾ ਸਤਿਗੁਰਾਂ ਦੇ ਚਰਨਾਂ ਵਿੱਚ। ਉਹਨਾਂ ਦਾ ਨਿਤ ਨਿਯਮ ਸੀ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਪ੍ਰਕਰਮਾ ਕਰਨੀ, ਸੰਗਤ ਵਿੱਚ ਬੈਠ ਕੇ ਕੀਰਤਨ ਔਰ ਕਥਾ ਜ਼ਰੂਰ ਸੁਣਿਆ ਕਰਦੇ ਸਨ ਜਿੱਥੇ ਵੀ ਜਾਂਦੇ ਸਨ। ਫਿਰ ਰਾਜਕਾਜ ਦੇ ਕੰਮਾਂ ਨੂੰ ਸ਼ੁਰੂ ਕਰਿਆ ਕਰਦੇ ਸਨ। ਦੀਵਾਨ ਵਿੱਚੋਂ ਆ ਕੇ ਕਚਹਿਰੀ ਲਾਈ, ਨੌਕਰਾਂ ਨੂੰ ਅਹਿਲਕਾਰਾਂ ਨੂੰ ਬੁਲਾ ਕੇ ਕਹਿਣ ਲੱਗੇ, ਬਈ ਤੁਹਾਡੇ ਇਸ ਇਲਾਕੇ ਵਿੱਚ ਕੋਈ ਸਭ ਤੋਂ ਮਾੜਾ ਮਨੁੱਖ ਜਿਹੜਾ ਕੈਦ ਵਿੱਚ ਹੋਵੇ ਉਹਨੂੰ ਸਾਡੇ ਪਾਸ ਲੈ ਕੇ ਆਓ ਔਰ ਪਤਾ ਦਿਓ ਕੌਣ ਹੈ। ਦੱਸਿਆ ਜੀ ਫਲਾਨੇ ਇਲਾਕੇ ਦਾ ਸਰਦਾਰ ਬੜਾ ਵੱਡਾ ਜ਼ਾਲਮ ਹਤਿਆਰਾ ਪਾਪੀ ਮਨੁੱਖ ਹੈ, ਉਹ ਸਾਡੇ ਕੋਲ ਸਭ ਤੋਂ ਵੱਡਾ ਕੈਦੀ ਹੈ। ਕਹਿਣ ਲੱਗੇ ਲੈ ਕੇ ਆਓ। ਵਜ਼ੀਰ ਅਮੀਰ ਕਹਿਣ ਲੱਗੇ ਮਹਾਰਾਜ ਕੀ ਖਿਆਲ ਹੈ? ਕਹਿੰਦੇ ਭਾਈ ਖਿਆਲ ਕੋਈ ਨੀ, ਕੋਈ ਵਿਚਾਰ ਕਰਨੀ ਹੈ। ਕਹਿੰਦੇ ਜੀ ਉਹਦੇ ਨਾਲ ਕੀ ਵਿਚਾਰ, ਉਹ ਤਾਂ ਬੜਾ ਪਾਪੀ ਹਤਿਆਰਾ, ਪਰਜਾ ਉਹ ਤੋਂ ਬੜੀ ਸੁਖੀ ਹੋ ਚੁੱਕੀ ਹੈ, ਉਸ ਬਾਰੇ ਤੁਹਾਡੇ ਮਨ ਵਿੱਚ ਕਿਉਂ ਖਿਆਲ ਆਇਆ? ਕਹਿੰਦੇ ਆਏਗਾ ਤਾਂ ਦੱਸਾਂਗੇ। ਕੈਦ ਖਾਨੇ ਦੇ ਵਿੱਚੋਂ ਲੈ ਆਉਂਦਾ ਸਾਧ ਸੰਗਤ ਜੀ। ਉਸ ਤੋਂ ਬਾਅਦ ਉਹਨੂੰ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੇਸ਼ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਪੁੱਛਦੇ ਹੈ ਕਿ ਸਰਦਾਰ ਪਿਛਲੀ ਉਮਰ ਵਿੱਚ ਅੱਜ ਤੋਂ ਪਹਿਲਾਂ ਜੇਲ੍ਹ ਵਿੱਚ ਕੈਦ ਹੋਣ ਤੋਂ ਪਹਿਲਾਂ ਬੜੇ ਤੇਰੇ ਤੋਂ ਪਾਪ ਹੋਏ ਆ, ਬੜਾ ਤੂੰ ਪਰਜਾ ਦੇ ਉੱਤੇ ਜਬਰ ਔਰ ਜ਼ੁਲਮ ਢਾਇਆ, ਕੀ ਤੂੰ ਉਹਨਾਂ ਜ਼ੁਲਮਾਂ ਤੋਂ ਤੋਬਾ ਕਰ ਸਕਦਾ ਆਪਣੇ ਮਨ ਵਿੱਚ? ਭਾਵ ਕੇ ਅੱਗੇ ਲਈ ਪਾਪ ਅਤੇ ਜ਼ੁਲਮ ਉਪਦਰਵ ਕਰਨੇ ਛੱਡ ਸਕਦਾ, ਮਾੜੇ ਕਰਮ ਕਰਨੇ ਛੱਡ ਸਕਦਾ? ਕਹਿਣ ਲੱਗਾ ਮਹਾਰਾਜਾ ਸਾਹਿਬ ਜੇ ਇੱਕ ਮੌਕਾ ਦੇ ਦਿਓ, ਇੱਕ ਸਮਾਂ ਮੈਨੂੰ ਦੇ ਦਿਓ ਤਾਂ ਮੈਂ ਭਰੀ ਸਭਾ ਵਿੱਚ ਪ੍ਰਣ ਕਰਦਾ ਕਿ ਅੱਜ ਤੋਂ ਬਾਅਦ ਮੇਰੀ ਕੋਈ ਮਾੜੀ ਸ਼ਿਕਾਇਤ ਤੁਹਾਡੇ ਪਾਸ ਨਹੀਂ ਆਵੇਗੀ, ਮੈਨੂੰ ਇੱਕ ਮੌਕਾ ਦੇ ਦਿਓ। ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਭਾਈ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਮੇਰੀ ਅਰਦਾਸ ਕਲਗੀਧਰ ਨੇ ਸੁਣ ਲਈ ਹੈ ਤੇ ਮੈਂ ਸਤਿਗੁਰਾਂ ਦੇ ਨਿਮਿਤ ਤੈਨੂੰ ਇਸ ਕੈਦ ਖਾਨੇ ਦੇ ਵਿੱਚੋਂ ਛੱਡਣ ਦਾ ਹੁਕਮ ਦਿੰਦਾ, ਪਰ ਨੇਕ ਇਨਸਾਨ ਬਣ ਕੇ ਪਰਜਾ ਦੀ ਸੇਵਾ ਕਰੀ, ਪਰਜਾ ਦਾ ਭਲਾ ਲੋਚੀ, ਪਰਜਾ ਨੂੰ ਸੁਖੀ ਰੱਖੀ। ਰਾਜੇ ਚੁਲੀ ਨਿਆਬ ਕੀ ਪੜਿਆ ਸੱਚ ਧਿਆਨ, ਰਾਜੇ ਦਾ ਧਰਮ ਹੈ ਇਨਸਾਫ ਕਰਨਾ, ਇਨਸਾਫ ਕਰੀ। ਜੇ ਇਨਸਾਫ ਕਰਨ ਦਾ ਤੂੰ ਬਚਨ ਦਿੰਦਾ ਤੈਨੂੰ ਉਹੀ ਪਦਵੀ ਦੁਆਰਾ ਅਸੀਂ ਅੱਜ ਤੋਂ ਬਖਸ਼ਦੇ ਹਾਂ, ਕਿਉਂਕਿ ਮੇਰੀ ਸਤਿਗੁਰੂ ਨੇ ਮੇਰੀ ਬਹੁਤ ਵੱਡੀ ਸਹਾਇਤਾ ਕੀਤੀ ਹੈ। ਗੁਰਸਿੱਖ ਦਾ ਹਿਰਦਾ ਬੜਾ ਦਿਆਲੂ ਹੈ, ਸਾਧ ਸੰਗਤ ਜੀ ਕਿਰਪਾਲੂ ਹੈ, ਸਿੱਖ ਦਾ ਹਿਰਦਾ ਕਠੋਰ ਨਹੀਂ ਹੋਇਆ ਕਰਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸੇ ਵਕਤ ਉਹਨੇ ਬਚਨ ਦਿੱਤਾ, ਉਸੇ ਵਕਤ ਉਸ ਨੂੰ ਬੰਦ ਖਲਾਸੀ ਕਰਕੇ ਉਹੀ ਸਰਦਾਰੀ ਦਾ ਮਨਸਬ ਦਿੱਤਾ, ਪਦਵੀ ਦਿੱਤੀ, ਅਹੁਦਾ ਦਿੱਤਾ ਔਰ ਉਹਦੀ ਤਾਬਿਆ ਉਹਦੇ ਕੋਲੋਂ ਸਾਰੇ ਬਚਨ ਲੈ ਕੇ ਸਾਰੇ ਸੁੱਖ ਉਹਨੂੰ ਬਖਸ਼ੇ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪੁੱਛਿਆ ਮਹਾਰਾਜ ਨਾਲ ਦੇ ਅਹਿਲਕਾਰਾਂ ਨੇ, ਵਜ਼ੀਰਾਂ ਨੇ, ਅਮੀਰਾਂ ਨੇ, ਕਹਿਣ ਲੱਗੇ ਇਹਦੇ ਉੱਤੇ ਇੰਨੀ ਦਇਆ ਕਿਵੇਂ ਆ ਗਈ? ਕਹਿੰਦੇ ਭਾਈ ਇਹ ਕਿਸੇ ਇਹਦੇ ਹਿਰਦੇ ਵਿੱਚ ਗਰੀਬੀ ਵਸ ਗਈ ਆ ਮਨ ਦੇ ਵਿੱਚ, ਇਹਦੀ ਅਸੀਸ ਲੱਗ ਗਈ ਤੇ ਮੇਰਾ ਮਨੋਰਥ ਅੱਜ ਪੂਰਾ ਹੋ ਗਿਆ। ਰਾਤ ਨੂੰ ਨੀਂਦ ਨੀ ਆਉਂਦੀ ਸੀ, ਨੀਂਦ ਆ ਗਈ। ਸਤਿਗੁਰੂ ਕਲਗੀਧਰ ਇਹਦੇ ਹਿਰਦੇ ਵਿੱਚ ਵਸੇ, ਇਹਨੇ ਵੀ ਉਹਨਾਂ ਦੀਆਂ ਜੋਦੜੀਆਂ ਕਰਕੇ ਬੇਨਤੀਆਂ ਕਰਕੇ ਉਹਨਾਂ ਨੂੰ ਮਨਾਇਆ ਤੇ ਉਹਨਾਂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ। ਸਤਿਗੁਰਾਂ ਦੀ ਅਸੀਸ ਇਸ ਗਰੀਬ ਦੇ ਰਾਹੀਂ, ਇਸ ਦੁਖੀ ਦੇ ਰਾਹੀਂ ਮੈਨੂੰ ਲੱਗ ਗਈ ਤੇ ਮੇਰਾ ਮਨੋਰਥ ਪੂਰਾ ਹੋਇਆ। ਮੈਂ ਇਸ ਲਈ ਸਤਿਗੁਰਾਂ ਦੇ ਨਿਮਿੱਤੇ ਨੂੰ ਸਾਰੇ ਸੁੱਖ ਵਾਪਸ ਦੇ ਰਿਹਾ, ਵਾਪਸ ਛੱਡ ਰਿਹਾ, ਵਾਪਸ ਦੀ ਸਰਦਾਰੀ ਨੂੰ ਸੌਂਪੀ ਜਾ ਰਹੀ ਹੈ। ਸੋ ਸਾਧ ਸਿੰਘ ਜੀ, ਕਿਸੇ ਦੀ ਅਸੀਸ ਜਿਹੜੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਬਰਕਤ ਹੁੰਦੀ ਹੈ। ਇਸੇ ਕਰਕੇ ਫਰੀਦ ਸਾਹਿਬ ਜੀ ਨੇ ਬੜਾ ਸੁੰਦਰ ਕਿਹਾ, ਫਰੀਦਾ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਨਾ। ਕਿਸੇ ਦੇ ਹਿਰਦੇ ਨੂੰ ਦੁਖੀ ਨਹੀਂ ਕਰਨਾ, ਸਾਰਿਆਂ ਦੇ ਹਿਰਦੇ ਜਿਹੜੇ ਮੋਤੀ ਵਰਗੇ ਉੱਜਲ ਹਨ, ਨਿਰਮਲ ਹਨ, ਸਭ ਦਾ ਭਲਾ ਲੋਚਣਾ। ਇੱਥੇ ਤਾਂ ਸਾਧ ਸੰਗਤ ਜੀ ਧੰਨ ਮਾਤਾ ਮਾਤਾ ਗੁਜਰ ਕੌਰ ਸਾਹਿਬ ਜੀ ਦੀਆਂ ਅਸੀਸਾਂ ਲੱਗ ਰਹੀਆਂ ਹਨ, ਔਰ ਉਹ ਮਾਤਾ ਜੀ ਵੀ ਗਰੀਬਾਂ ਨੂੰ ਬੁਲਾ ਬੁਲਾ ਕੇ ਧਨ ਦੇ ਰਹੇ ਹੈ, ਵਸਤਰ ਦੇ ਰਹੇ ਹੈ, ਸੋਨਾ ਦੇ ਰਹੇ ਹੈ, ਔਰ ਉਹ ਗਰੀਬ ਹਿਰਦੇ ਵਿੱਚ ਐਨ ਪ੍ਰਸੰਨਤਾ ਨਾਲ ਭਰ ਕੇ ਮਾਤਾ ਜੀ ਨੂੰ, ਗੁਰੂ ਘਰ ਨੂੰ ਅਸੀਸਾਂ ਦੇ ਰਹੇ ਹਨ।
ਆਪਣੇ ਭਾਗ ਸਰਾਹਤ ਉਤਮ,
ਔਰ ਧੰਨ ਮਾਤਾ ਜੀ ਆਪਣੇ ਭਾਗਾਂ ਦੀ, ਸ੍ਰੇਸ਼ਟ ਭਾਗਾਂ ਦੀ ਜੋ ਮਹਿਮਾ ਹੈ, ਆਪਣੇ ਭਾਗਾਂ ਨੂੰ ਮਾਤਾ ਜੀ ਸਲਾਉਂਦੇ ਹੈ ਹਿਰਦੇ ਦੇ ਵਿੱਚ ਕਿ ਕੈਸੇ ਸਾਡੇ ਉੱਤਮ ਭਾਗ ਹਨ। ਆਪਣੇ ਭਾਗਾਂ ਪ੍ਰਤੀ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਤੀ ਮਾਤਾ ਜੀ ਸ਼ੁਕਰਾਨੇ ਦੇ ਘਰ ਵਿਚ ਆ ਕੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹੈ।
ਦੀਨ ਦੁਨੀ ਮੈਂ ਹਾਂ ਅਧਕਾਈ,
ਅੱਜ ਦੀਨ ਦਰਗਾਹ ਤੋਂ ਲੈ ਕੇ ਇਸ ਦੁਨੀਆਂ ਤੱਕ ਮਾਤਾ ਜੀ ਕੀ ਕਹਿੰਦੇ ਹੈ, ਤੇ ਸਾਡੇ ਨਾਲੋਂ ਵੱਡੀ ਕਿਸੇ ਹੋਰ ਨੂੰ ਇਹ ਬਖਸ਼ਿਸ਼ ਨਹੀਂ ਪ੍ਰਾਪਤ ਹੋਈ ਕਿ ਗੁਰੂ ਪਤਨੀ ਔਰ ਗੁਰੂ ਮਾਤਾ, ਇਹ ਰੁਤਬਾ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਨੂੰ ਪ੍ਰਾਪਤ ਹੈ। ਸੋ ਸਾਧ ਸੰਗਤ ਜੀ, ਐਸੀ ਮਾਤਾ ਜਿਨ੍ਹਾਂ ਦੀ ਐਡੀ ਵੱਡੀ ਕੁਰਬਾਨੀ, ਸਾਹਿਬਜ਼ਾਦਿਆਂ ਦੇ ਨਾਲ ਸ਼ਹਾਦਤ ਹੋਣੀ ਜਿਸ ਮਾਤਾ ਦੀ, ਉਸ ਮਾਤਾ ਨਾਲ ਵੱਧ ਹੋਰ ਕੌਣ ਹੋ ਸਕਦਾ, ਨਹੀਂ ਹੈ ਕੋਈ ਉਹਨਾਂ ਦੀ ਤੁਲਤਾ, ਉਹਨਾਂ ਦੀ ਸਮਤਾ ਕਰ ਸਕਦਾ। ਇਸ ਕਰਕੇ ਮਾਤਾ ਜੀ ਸਤਿਗੁਰੂ ਦਾ ਹੀ ਸ਼ੁਕਰਾਨਾ ਕਰਦੇ ਹੈ, ਜਸ ਕਰਦੇ ਹੈ ਕਿ ਦੀਨ ਸੱਚਖੰਡ ਤੋਂ ਲੈ ਕੇ ਇਸ ਦੁਨੀਆਂ ਦੇ ਤਖ਼ਤ ਤੱਕ ਸਭ ਤੋਂ ਵੱਡੀ ਵਡਿਆਈ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਈ ਹੈ।
ਉਤਸਾਹ ਭਲੇ,
ਬੜੇ ਪ੍ਰੇਮ ਨਾਲ ਮਿਲ ਕੇ, ਬਹੁਤ ਸਾਰਿਆਂ ਨੇ ਮਿਲ ਕੇ ਖੁਸ਼ੀਆਂ ਚਾਹ ਮਨਾਏ ਹੈ। ਸਤਿਗੁਰੂ ਜੀ ਦੇ ਬਾਗ ਵਿੱਚੋਂ ਖੇਡਣ ਤੋਂ ਬਾਅਦ ਜਦੋਂ ਆਏ ਹੈ ਵਾਪਸ,
ਨਰ ਆਏ ਮਿਲੇ ਗੁਰ ਕੋ ਸਮੁਦਾਈ,
ਹੋਰ ਵੀ ਨਗਰ ਦੇ ਮਾਈ ਭਾਈ ਆ ਕੇ ਬਹੁਤ ਸਾਰੇ ਸਤਿਗੁਰਾਂ ਨੂੰ ਮਿਲਦੇ ਹੈ, ਪਿਆਰ ਕਰਦੇ ਹੈ, ਦਰਸ਼ਨ ਕਰਦੇ ਹਨ।
ਬੇਬੜੇ ਭੇਜ ਸਭੈ ਸਿੱਖ ਕੇ ਘਰ,
ਇਹ ਵੀ ਸਿੱਖਾਂ ਦੇ ਘਰ ਸ਼ਹਿਰ ਦੇ ਅੰਦਰ ਸਨ, ਅਰਦਾਸੀਏ ਸਿੱਖ ਨੂੰ, ਮੇਵੜੇ ਸਿੱਖਾਂ ਨੂੰ ਭੇਜ ਕੇ
ਲੀਨੇ ਹਕਾਰ ਸੁਨੇ ਚੱਲ ਆਏ,
ਸਾਰਿਆਂ ਨੂੰ ਸੱਦਿਆ ਕੇ ਆਓ ਭਾਈ, ਸਾਰਿਆਂ ਨੂੰ ਮਾਤਾ ਜੀ ਦਾ ਆਦੇਸ਼ ਹੈ, ਸਤਿਗੁਰਾਂ ਦਾ ਹੁਕਮ ਹੈ, ਚੱਲ ਕੇ ਆਓ, ਹਾਜ਼ਰੀ ਭਰੋ ਸਾਰੇ ਮਿਲ ਕੇ।
ਚਾਰ ਘੜੀ ਦਿਨ ਸੇਖ ਰਹੇ ਹੋ,
ਜਦੋਂ ਚਾਰ ਘੜੀ ਦਿਨ ਰਹਿ ਗਿਆ ਛਿਪਣ ਤੋਂ,
ਸਭ ਸੰਗਤ ਮੇਲ ਭਇਓ ਸਮੁਦਾਇ,
ਸੰਧਿਆ ਦੇ ਦੀਵਾਨ ਦਾ ਸਮਾਂ, ਸਾਰੀਆਂ ਸੰਗਤਾਂ ਮਿਲ ਕੇ ਇਕੱਤਰ ਹੋਈਆਂ,
ਭੇਟ ਜਥਾ ਸ਼ਕਤੀ ਸਭ ਲੈ ਕਰ,
ਜਿੰਨੀ ਜਿੰਨੀ ਕਿਸੇ ਵਿਚ ਸਮਰੱਥਾ ਸੀ, ਹਰ ਕੋਈ ਆਪਣੀ ਸ਼ਕਤੀ ਆਪਣੇ ਬਿੱਤ ਮੁਤਾਬਕ, ਸਮਰੱਥਾ ਮੁਤਾਬਕ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਲੈ ਕੇ ਆਇਆ ਨਮਸਕਾਰ ਕਰਨ ਹਿਤ।
ਬਾਲਕ ਬ੍ਰਿਧ ਮਿਲੇ ਹਰਖਾਏ,
ਬਾਲਕ ਵੀ ਬਜ਼ੁਰਗ ਵੀ ਸਾਰੇ ਮਿਲ ਮਿਲ ਕੇ ਬੜੇ ਪ੍ਰਸੰਨ ਹੁੰਦੇ ਹੈ।
ਹੁਣ ਬਿਲੋਚਨ ਕੋ ਸੁਫਲੇ,
ਮਾਨੋ ਕਹਿੰਦੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨੇਤਰ ਵੀ ਸਫਲ ਹੋ ਰਹੇ ਹੈ ਸਾਰਿਆਂ ਦੇ।
ਘਰ ਜਿਉਂ ਦਰਸਿਆ ਨਿਧ ਰੂਪ ਕੋ ਪਾਏ,
ਜਿਉਂ ਬਖਸ਼ਿਸ਼ਾਂ ਦੇ ਖਜ਼ਾਨੇ ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ, ਸੁੰਦਰ ਰੂਪ ਸੁੰਦਰ ਸਤਿਗੁਰਾਂ ਦੇ ਦਰਸ਼ਨ ਕਰਕੇ, ਬਹੁਤ ਵੱਡੇ ਸੁਖਾਂ ਨੂੰ ਸੁਖਾਂ ਦੀਆਂ ਨਿਧੀਆਂ ਪ੍ਰਾਪਤ ਕਰਨੀਆਂ ਹਨ।
ਸ੍ਰੀ ਗੁਰ ਤੇਜ ਅਮੇਜ ਹੋਏ
ਇਉਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਹਿਤ ਤੇਜ ਦੇ ਸਹਿਤ ਪ੍ਰਤਾਪ ਦੇ ਸੱਚੇ ਪਾਤਸ਼ਾਹ ਮਹਾਰਾਜ ਆਪ ਸੰਸਾਰ ਤੇ ਪ੍ਰਗਟ ਹੋਏ ਹਨ।
ਪਰਿਅੰਤ ਕੀ ਪੀਠ ਵਿਰਾਜਤ ਹੈ
ਕਿਉਂ ਤੇਜਸਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਲੰਗ ਦੇ ਉੱਤੇ ਜਾ ਕੇ ਬਿਰਾਜੇ ਹੈ ਸੁਭਾਏਮਾਨ ਹੋਏ ਹੈ ਪਲੰਗ ਦੇ ਉੱਤੇ ਸਜੇ ਹਨ ਜਦੋਂ ਸੰਗਤਾਂ ਆਈਆਂ
ਸੂਰਜ ਬਾਲ ਉਹਦਾ ਗਿਰ ਪੈ
ਮਾਨੋ ਕਹਿੰਦੇ ਗਿਰ ਨਾਮ ਪਹਾੜ ਦੇ ਉੱਤੇ ਪਹਾੜ ਦੇ ਉੱਤੇ ਮਾਨੋ ਕਹਿੰਦੇ ਸੂਰਜ ਹੀ ਆ ਕੇ ਬੈਠ ਗਿਆ ਐਸਾ ਬਾਲ ਅਵਸਥਾ ਦੇ ਵਿੱਚ ਸਤਿਗੁਰੂ ਜੀ ਦਾ ਐਸਾ ਪ੍ਰਕਾਸ਼ ਹੈ ਮੁਖੜੇ ਦਾ ਸੁੰਦਰ ਚਿਹਰੇ ਦਾ
ਤਮ ਮੋਹ ਪਿਖਿਆ ਜਿਸ ਭਾਜਤ ਹੈ
ਮਾਨੋ ਜਦੋਂ ਪ੍ਰਕਾਸ਼ ਸੂਰਜ ਪ੍ਰਕਾਸ਼ ਆਪਣਾ ਧਰਤੀ ਤੇ ਲਿਆ ਕੇ ਛੱਡਦਾ ਹੈ ਹਨੇਰਾ ਜਿਹੜਾ ਉਸੇ ਵਕਤ ਹੀ ਅਲੋਪ ਹੋ ਜਾਂਦਾ ਇਧਰ ਮੋਹ ਰੂਪ ਹਨੇਰਾ ਭਾਈ ਸਿੱਖਾਂ ਦਾ ਭੱਜ ਗਿਆ ਹੈ ਦੂਰ ਚਲਿਆ ਗਿਆ ਨਾਸ ਹੋ ਗਿਆ ਹੈ।
ਦਾਸਨ ਅੰਬਕ ਅੰਬਜ ਕਾਨਨ
ਔਰ ਜਿਹੜੇ ਦਾਸ ਸੇਵਕ ਰੂਪ ਗੁਰੂ ਕੇ ਸਿੱਖ ਹੈ ਉਹਨਾਂ ਦੇ ਹਿਰਦੇ ਰੂਪ ਸਾਧ ਸੰਗਤ ਜੀ ਕਬਲਾਂ ਦੀ ਕਾਨਨ ਬਾੜੀ ਜਿਹੜੀ ਹੈ ਉਹ ਗੁਰੂ ਰੂਪ ਸੂਰਜ ਨੂੰ ਵੇਖ ਕੇ ਦਰਸ਼ਨ ਕਰਕੇ ਖਿੜ ਬਈ ਹੈ ਖਿੜ ਉੱਠੀ ਹੈ
ਮੋਦ ਤਨੈ ਉਪਰਾਜਿਤ ਹੈ
ਉਹਨਾਂ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਮੋਦ ਆਨੰਦ ਪੈਦਾ ਹੋ ਗਿਆ ਦਰਸ਼ਨ ਕਰਕੇ ਐਨ ਖੁਸ਼ੀਆਂ ਨਾਲ ਹਿਰਦੇ ਭਰ ਗਏ ਹਨ।
ਬਾਦ ਕਰੈ ਗਨ ਚੋਰ ਨਿਸਾਚਰ
ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਚੋਰ ਹਨ ਉੱਲੂ ਹਨ ਜਿੰਨੇ ਵੀ ਭਾਵ ਜਿਵੇਂ ਸੂਰਜ ਨੂੰ ਵੇਖ ਕੇ ਚੋਰ ਉੱਤੇ ਉੱਲੂ ਭੱਜ ਜਾਂਦੇ ਹੈ ਇਧਰ ਔਗਣਾ ਰੂਪ ਚੋਰ ਅਤੇ ਉੱਲੂ ਜਿਹੜੇ ਹਨ
ਦੇਖ ਦਰੈ ਬਹੁ ਲਾਜਤ ਹੈ
ਮਿਧਿਆ ਦੇ ਸਹਿਤ ਸਾਧ ਸੰਗਤ ਜੀ ਉਹ ਸਾਰੇ ਲੁਕ ਗਏ ਭਾਵ ਚੋਰਾਂ ਅਤੇ ਔਗਣਾ ਰੂਪ ਉੱਲੂਆਂ ਦੀਆਂ ਜਿਹੜੀਆਂ ਆਸਾਵਾਂ ਜਿਹੜੇ ਫੁਰਨੇ ਆ ਉਹ ਨਿਸਫਲ ਹੋ ਗਏ ਹੈ ਭਾਵ ਉਹ ਸਾਰੇ ਭੱਜ ਗਏ ਔਗਣ ਦੂਰ ਹੋ ਗਏ ਹਨ।
ਬਹੁਤ ਅਨੇਕਾਂ ਕੀ ਅਰਦਾਸ
ਅਨੇਕਾਂ ਦੀ ਅਰਦਾਸ ਹੁੰਦੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ
ਉਪਾਇਨ ਸੁੰਦਰ ਆਨਤ ਹੈ
ਬਹੁਤ ਕੀਮਤੀ ਪਿਟਾਵਾਂ ਪ੍ਰੇਮੀ ਸਿੱਖ ਲੈ ਕੇ ਆਉਂਦੇ ਹੈ ਸ਼ਾਮ ਦੇ ਦੀਵਾਨ ਵਿੱਚ
ਹੱਥ ਨਜੋਰ ਨਿਹੋਰਤ ਸੇਵਕ
ਸੇਵਕ ਹੱਥ ਜੋੜ ਕੇ ਸਤਿਗੁਰਾਂ ਦੇ ਨਿਮਰਤਾ ਔਰ ਸ਼ਰਧਾ ਨਾਲ ਦਰਸ਼ਨ ਕਰਦੇ ਹੈ
ਬੰਧਨ ਸੀਸ ਤੇ
ਔਰ ਆਪਣੇ ਸਿਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਨੇਤਰਾਂ ਨਾਲ ਦਰਸ਼ਨ ਕਰਦੇ ਹਨ।
ਭੀੜ ਭਰੀ ਬਹੁ ਸਿੱਖਾਂ ਕੀ
ਬਹੁਤ ਸਿੱਖਾਂ ਦੀ ਭੀੜ ਲੱਗ ਗਈ ਹੈ ਮਾਈਆਂ ਭਾਈਆਂ ਦੀ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ
ਸ਼ਰਧਾ ਔਰ ਧਾਰ ਸੁਮਾਨਤ ਹੈ
ਸ਼ਰਧਾ ਧਾਰ ਕੇ ਹਿਰਦੇ ਵਿੱਚ ਸਤਿਗੁਰਾਂ ਦੀ ਪੂਜਾ ਕਰਦੇ ਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਰਿਆਂ ਦਾ ਮਨ ਦਾ ਭਾਵ ਭਰੋਸਾ ਹੈ ਮਨ ਵਿੱਚ
ਬੈਠ ਗਏ ਪਰਿਵਾਰ ਕਰੇ
ਚਾਰੇ ਪਾਸੇ ਵਿਚਾਲੇ ਸਤਿਗੁਰੂ ਦੀ ਪਲੰਘ ਦੇ ਉੱਤੇ ਸਜ ਗਏ ਦਰਸ਼ਨ ਦੇ ਰਹੇ ਹੈ ਵਿਚਕਾਰ ਆਲੇ ਦੁਆਲੇ ਸੰਗਤਾਂ ਸਜ ਗਈਆਂ ਹਨ ਘੇਰਾ ਘੱਤ ਕੇ
ਖੂਹ ਠਾਂਡੇ ਪਿੱਖਾਂ ਅੱਗ ਹਾਨਤ ਹੈ
ਕਈ ਸਿੱਖ ਭਾਈ ਦੂਰੋਂ ਖੜ ਖੜ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪ ਨਾਸ ਹੋ ਹੀ ਜਾਂਦੇ ਹਨ।
ਰਾਸ ਤਿਹਾਵਲ ਆਏ ਗਏ
ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਹੋਇਆ ਮਾਮਾ ਜੀ ਨੂੰ ਕਹਿ ਕੇ ਮਾਤਾ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਸੀ ਦੇਗ ਤਿਆਰ ਕਰਕੇ ਬਹੁਤ ਜ਼ਿਆਦਾ ਸਤਿਗੁਰਾਂ ਦੇ ਪਾਸ ਲਿਆਂਦੀ ਗਈ
ਹੈ ਭਲੇ ਅਰਦਾਸ ਕਰਾਈ
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਅਰਦਾਸ ਕਰਾਈ ਗਈ ਹੈ ਮਾਤਾ ਜੀ ਨੇ ਅਰਦਾਸਾਂ ਕਰਵਾਇਆ ਹੈ
ਸ੍ਰੀ ਗੁਰੂ ਨਾਨਕ ਆਦਿ ਜਿਤੇ
ਔਰ ਸਭ ਤੋਂ ਪਹਿਲਾਂ ਅਰਦਾਸ ਦੀ ਆਰੰਭਤਾ ਹੋਈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿੰਨੇ ਵੀ ਆਦ ਸਤਿਗੁਰੂ ਤੋਂ ਲੈ ਕੇ ਨੌਵੇਂ ਸਰੂਪ ਤੱਕ ਜਿੰਨੇ ਸਤਿਗੁਰੂ ਸਹਿਬਾਨ ਹੋਏ ਹਨ
ਸਭ ਹੁਣ ਕੇ ਨਾਮ ਲੈ ਧਿਆਨ ਧਰਾਈ
ਸਾਰੇ ਸਤਿਗੁਰਾਂ ਦੇ ਨਾਮ ਲੈ ਕੇ ਸਾਰੇ ਸਤਿਗੁਰਾਂ ਦਾ ਧਿਆਨ ਧਾਰ ਕੇ ਮਾਤਾ ਜੀ ਨੇ ਅਰਦਾਸ ਕਰਵਾਉਣਾ ਕੀਤੀ
ਹੈ ਪ੍ਰਸ਼ਾਦ ਕਰਿਓ ਅਹਿਲਾਦ
ਅਰਦਾਸ ਕਰਾਉਣ ਤੋਂ ਉਪਰੰਤ ਅਰਦਾਸਾ ਸੁਧਿਆ ਗਿਆ ਫੇਰ ਉਸ ਤੋਂ ਉਪਰੰਤ ਕੜਾ ਪ੍ਰਸ਼ਾਦੀ ਦੇਗ ਸਾਰੀਆਂ ਸੰਤਾਂ ਦੇ ਵਿਚ ਵੰਡੀ ਗਈ ਹੈ ਬੜੀ ਪ੍ਰਸੰਨਤਾ ਦੇ ਨਾਲ।
ਮਰਜਾਦ ਸਮੇਤ ਸਦਾ ਜਿਮ ਭਾਈ,
ਮਰਜਾਦਾ ਦੇ ਅਨੁਸਾਰ ਜਿਵੇਂ ਸਦਾ ਹੀ ਗੁਰੂ ਘਰ ਦੇ ਵਿਚ ਕੜਾ ਪ੍ਰਸ਼ਾਦੀ ਦੇਗ ਮਰਜਾਦਾ ਨਾਲ ਤਿਆਰ ਹੋਣੀ, ਮਰਜਾਦਾ ਨਾਲ ਕੋਲੇ ਬਾਣੀ ਪੜ ਕੇ ਅਰਦਾਸ ਕਰਨੀ, ਮਰਜਾਦਾ ਨਾਲ ਦੇਗ ਵਰਤਾਉਣੀ, ਇਉਂ ਮਰਜਾਦਾ ਦੇ ਅਨੁਸਾਰ ਜਿਵੇਂ ਗੁਰੂ ਘਰ ਦੀ ਨਿਤ ਦੀ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤਰੀ ਤੱਕ ਦੀ ਜੋ ਮਰਜਾਦਾ ਸੰਤ ਸਦਾ ਹੀ ਹੁੰਦੀ ਹੈ ਉਹ ਸਾਰੀ ਮਰਜਾਦਾ ਨਿਭਾਈ ਗਈ ਹੈ। ਮਰਜਾਦਾ ਅਨੁਸਾਰ ਸਾਰਾ ਦੀਵਾਨ, ਸਾਰਾ ਸਮਾਗਮ, ਸਾਰੀ ਸੇਵਾ ਕੀਤੀ ਗਈ ਹੈ।
ਜੋ ਮਨ ਭਾਵਤ ਸੋ ਤਬ ਭਾਵਤ,
ਜੋ ਸੰਗਤਾਂ ਮਨ ਵਿਚ ਇੱਛਾ ਕਰਦੀਆਂ ਹਨ ਉਹਦੇ ਅਨੁਸਾਰ ਸੰਗਤਾਂ ਨੂੰ ਮਨ ਪਾਉਂਦਾ ਕੜਾ ਪ੍ਰਸ਼ਾਦੀ ਦੇਗ ਦਾ ਗੱਫਾ ਪ੍ਰਾਪਤ ਹੋ ਰਿਹਾ ਹੈ।
ਆਵਤ ਜਾਤ ਮਿਲੇ ਸਮੁਦਾਈ,
ਜਿਹੜੇ ਆ ਰਹੇ ਹੈ ਉਹ ਵੀ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ ਚੋਂ ਦੇਗ ਲੈ ਰਹੇ ਹੈ, ਜਾਣ ਵਾਲੇ ਵੀ ਦੇਗ ਦੀ ਬਖਸ਼ਿਸ਼ ਕੜਾ ਪ੍ਰਸ਼ਾਦੀ ਦੇਗ ਜਾਣ ਵਾਲੇ ਆਉਣ ਵਾਲੇ ਲੈ ਕਰਕੇ ਵਰਤਾਵਾ ਗੁਰੂ ਕੀ ਦੇਗ ਦਾ ਗੁਰੂ ਕੇ ਸਿੱਖ ਆਨੰਦ ਪ੍ਰਾਪਤ ਕਰਦੇ ਹਨ।
ਸੰਗਤ ਮੈਂ ਵਰਤਾਵਨ ਕੀਨ,
ਕੜਾ ਪ੍ਰਸ਼ਾਦ ਦੀ ਦੇਗ ਸਮੂਹ ਸੰਗਤਾਂ ਦੇ ਅੰਦਰ ਵਰਤਾਉਣਾ ਕੀਤੀ ਹੈ।
ਸਦਾ ਸਿੱਖ ਲੇਤ ਆਨੰਦ ਭਏ ਹੈ,
ਸਾਰੇ ਸਿੱਖ ਦੇਗ ਲੈ ਕੇ ਆਨੰਦ ਦੇ ਸਹਿਕ ਹੋ ਉੱਠੇ ਹਨ। ਕੜਾ ਪ੍ਰਸ਼ਾਦੀ ਦੇਗ ਲੈ ਕੇ ਸਾਰਿਆਂ ਨੂੰ ਆਨੰਦ, ਸਾਰਿਆਂ ਨੂੰ ਬੜੀ ਪ੍ਰਸੰਨਤਾ ਪ੍ਰਾਪਤ ਹੋਈ ਹੈ, ਆਨੰਦ ਦੇ ਸਹਿਤ ਹੋ ਗਏ ਹੈ।
ਆਨਨ ਪਾਵਨ ਕੋ ਕਰ ਖਪਾਵਨ,
ਆਨਨ ਮੁਖ ਦੇ ਵਿੱਚ ਪਾਵਨ ਪਵਿੱਤਰ ਕੜਾ ਪ੍ਰਸ਼ਾਦ ਨੂੰ ਪਾ ਕੇ ਮੁਖ ਨੂੰ ਪਵਿੱਤਰ ਕਰ ਲਿਆ, ਭਾਵ ਗੁਰੂ ਕੀ ਦੇਗ ਛਕਣ ਦੇ ਨਾਲ ਭਾਈ ਮੁਖ ਪਵਿੱਤਰ ਹੋ ਜਾਂਦਾ ਹੈ।
ਸ੍ਰੀ ਗੁਰ ਪਾਵਨ ਧਿਆਨ ਲਏ ਹੈ,
ਔਰ ਸਤਿਗੁਰੂ ਜੀ ਦਾ ਪਾਵਨ ਧਿਆਨ ਸਾਰਿਆਂ ਨੇ ਆਪਣੇ ਹਿਰਦੇ ਦੇ ਵਿਚ ਲਿਆਉਣਾ ਕੀਤਾ, ਭਾਵ ਕੜਾ ਪ੍ਰਸ਼ਾਦੀ ਦੇਗ ਸਤਿਗੁਰੂ ਜੀ ਦੇ ਰਸਨੀ ਲਾਇਕ ਹੋਈ ਹੈ, ਸਤਿਗੁਰੂ ਜੀ ਨੂੰ ਭੋਗ ਲੱਗਾ ਹੈ, ਇਸ ਕਰਕੇ ਉਸ ਦੇਗ ਨੂੰ ਲੈਣ ਦੇ ਨਾਲ ਸਾਰਿਆਂ ਦੇ ਮੁਖ ਪਵਿੱਤਰ ਹੋ ਗਏ ਹੈ, ਸਾਰਿਆਂ ਦੇ ਧਿਆਨ ਵਿੱਚ ਸਤਿਗੁਰੂ ਜੀ ਦਾ ਸਰੂਪ ਵਸ ਗਿਆ। ਦੇਗ ਦੀ ਐਡੀ ਵੱਡੀ ਮਹਾਨਤਾ ਅਤੇ ਮਹੱਤਵ ਹੈ ਸਾਧ ਸੰਗਤ ਜੀ, ਗੁਰ ਇਤਿਹਾਸ ਵਿੱਚ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਕੋਈ ਪ੍ਰੇਮੀ ਸਿੱਖ ਆਇਆ, ਕੜਾ ਪ੍ਰਸ਼ਾਦੀ ਦੇਗ ਸਤਿਗੁਰਾਂ ਦੇ ਦਰ ਤੋਂ ਪ੍ਰਾਪਤ ਕੀਤੀ, ਜਾ ਕੇ ਆਪਣੇ ਕੁੱਕਰ ਨੂੰ ਉਸ ਦੇਗ ਦੇ ਕਿਣਕੇ ਵਿੱਚੋਂ ਇੱਕ ਕਿਣਕਾ ਸਾਧ ਸੰਗਤ ਜੀ ਅੱਗੇ ਰੱਖਿਆ, ਕੁੱਕਰ ਨੇ ਛਕ ਲਿਆ, ਕੁੱਕਰ ਦੀ ਤੁਰੰਤ ਮੁਕਤੀ ਹੋ ਗਈ, 84 ਤੋਂ ਮੁਕਤ ਹੋ ਗਿਆ। ਐਸੀ ਮਹਾਰਾਜ ਸਾਹਿਬ ਜੀ ਦੇ ਦੇਗ ਵਿੱਚ ਕੜਾ ਪ੍ਰਸ਼ਾਦ ਵਿੱਚ ਬਰਕਤ ਹੈ, ਕਿਉਂ ਭਾਈ ਐਸੀ ਦੇਗ ਨੂੰ ਮੁਖ ਦੇ ਵਿੱਚ ਪਾਉਣ ਨਾਲ ਮੁਖ ਵੀ ਪਵਿੱਤਰ ਹੋ ਜਾਂਦਾ ਹੈ, ਜਿਹੜੇ ਮੁਖ ਗੁਰੂ ਕੀ ਦੇਗ ਛਕਦੇ ਹੈ, ਔਰ ਪਾਵਨ ਹਿਰਦਾ ਵੀ ਹੋ ਜਾਂਦਾ, ਗੁਰੂ ਦਾ ਧਿਆਨ ਹਿਰਦੇ ਵਿੱਚ ਵੀ ਵਸ ਜਾਂਦਾ ਹੈ।
ਸ੍ਰੀ ਗੁਜਰੀ ਤਬ ਦਵੈ ਕਰ ਜੋਰ,
ਉਸ ਵਕਤ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਨੇ ਦੋਨੋਂ ਹੱਥ ਜੋੜ ਕੇ
ਆਰਾਧ ਮਨੋਰਥ ਐਸ ਠਹਿ ਹੈ,
ਐਸਾ ਮਨੋਰਥ ਐਸਾ ਸੰਕਲਪ ਮਨ ਵਿੱਚ ਲੈ ਕਰਕੇ ਸਤਿਗੁਰਾਂ ਨੂੰ ਅਰਾਧਿਆ ਚੇਤੇ ਕੀਤਾ। ਧੰਨ ਮਾਤਾ ਜੀ ਨੇ ਅਰਦਾਸ ਕੀਤੀ 10 ਸਤਿਗੁਰੂ 9 ਸਤਿਗੁਰੂ ਸਾਹਿਬਾਨਾਂ ਦੇ ਚਰਨਾਂ ਵਿਚ,
ਮੋਹ ਸੁੱਤ ਕੇ ਸਭ ਰਸ਼ਕ ਹੋਵੋ,
ਇਹ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 9ਵੇਂ ਗੁਰਦੇਵ ਤੱਕ ਜਿੰਨੇ ਸਤਿਗੁਰੂ ਸਾਹਿਬਾਨ ਤੁਸੀਂ ਸਦਾ ਹਾਜ਼ਰ ਨਾਜ਼ਰ ਹੋ, ਸੱਚੇ ਪਾਤਸ਼ਾਹ ਮੇਰੇ ਸੁਪੁੱਤਰ ਦੀ ਤੁਸੀਂ ਸਦਾ ਹੀ ਰੱਖਿਅਕ ਹੋ ਕੇ ਰੱਖਿਆ ਕਰੋ। ਧੰਨ ਮਾਤਾ ਜੀ ਵੀ ਅਰਦਾਸ ਕਰਦੇ ਹੈ, ਆਪ ਕਰਨ ਕਾਰਨ ਸਰਵ ਸ਼ਕਤੀਮਾਨ ਦੇ ਮਾਤਾ ਜੀ ਹੈ, ਉਹ ਵੀ ਸਤਿਗੁਰੂ ਦੇ ਚਰਨਾਂ ਵਿਚ 9 ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦੇ ਹੈ। ਹਰ ਗੁਰਸਿੱਖ ਨੂੰ ਭਾਈ ਮਾਈ ਭਾਈ ਨੂੰ ਸਤਿਗੁਰੂ ਦੇ ਚਰਨਾਂ ਵਿਚ ਸਦਾ ਹੀ ਅਰਦਾਸ ਕਰਨੀ ਚਾਹੀਦੀ ਹੈ। ਇਸ ਕਰਕੇ ਮਾਤਾ ਜੀ ਨੇ ਅਰਦਾਸ ਕੀਤੀ ਹੈ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 9ਵੇਂ ਸਤਿਗੁਰੂ ਸਾਹਿਬ ਤੱਕ ਸਾਰੇ ਸਤਿਗੁਰੂ ਸਾਹਿਬ ਜੀ ਮੇਰੇ ਸਾਹਿਬਜ਼ਾਦੇ ਦੀ ਮੇਰੇ ਸਪੁੱਤਰ ਦੀ ਆਪ ਨੇ ਹੀ ਕਿਰਪਾ ਕਰਕੇ ਰੱਖਿਆ ਕਰਨੀ ਹੈ, ਤੁਸੀਂ ਰਚਕ ਹੋ ਕੇ ਰੱਖਿਅਕ ਹੋ ਕੇ ਰੱਖਿਆ ਕਰੋ।
ਆਨੰਦ ਦੇਹੋ ਬਿਲੰਦ ਨਏ ਹੈ,
ਔਰ ਨਿਤ ਨਵੇਂ ਤੋਂ ਨਵੇਂ ਆਨੰਦ ਭਾਵ महाराज नित इना नू बहुतिया आनंद खुशियां देना करो, बुलंद बहुतिया बरकतां बहुतिया बख्शिशां दे नाल सच्चे पातशाह तुसी कृपा करके इना नू नवाजना करो। ए माता जी अरदासां कर रहे हन सतगुरां दे पावन चरणां दे विच कि महाराज कृपा करो, बख्शिश करो, नित्ती आनंद नित्ती सारे सुख इना नू अपने दरों तुसी बख्शिश करो, नवाजना करो।
श्री गुजरी और श्री गुर को
उस वक्त धन माता माता गुजर कौर साहब जी नू और धन श्री गुरु गोबिंद सिंह साहब जी नू बाल अवस्था दे विच
अब बंधन कै निज धाम गए
जेड़े जेड़े माई भाई शाम दे दीवान विच आए सन सारिया ने देग लै लै के नमस्कारा करके मथा टेक के हजूर दे दर्शन करके सारे आपो अपने घरां नू गए हन। माता दी असीस पूता माता की असीस निमख न बिसरो तुमको हर हर सदा भजो जगदीश। जिस वक्त धन श्री गुरु अर्जन देव साहब जी नू चौथे गुरुदेव धन श्री गुरु रामदास साहब जी ने लाहौर विखे भेजिया महाराज कहन लगे तुहाडे ताया भाई सिहारी दे पुत्र दी शादी है तुसी जा के सारे कार्ज करवा के आओ। पिरथिए ने भी जान तो ना कर दिती महादेव जी मस्त हो गए उन्होंने भी मस्त सुभा अनुसार जवाब दे दिता। पंचम पातशाह जी नू कहा तुसी जाओ जाके सारे कार्ज करा के आओ। सत वचन पिता गुरुदेव जी जो आप जी दी आग्या उस तो बाद फिर महाराज माता अपने माता माता भानी जी दे पास गए। माता जी नू बेनती कीती पिता गुरुदेव दा हुक्म है लाहौर सारे कार्ज करवा के आने ताया जी दे सुपुत्र दी शादी है होर भी कार्ज हन। माता जी कहन लगे जो पिता गुरुदेव दी आग्या उनू सत करके स्वास स्वास मनना उना दे हुक्म अगे सदा ही अपना सिर चुकाना उना दे हुक्म विच ही सारियां बख्शिशां तुहानू प्राप्त होणगियां। मेरी तो सदा ही यह असीस है पूता माता की आसीस निमख न बिसरो तुमको हर हर सदा भजो जगदीश। या पुत्र मेरी तेनू एहो आसीस है धन गुरु अर्जन देव जी नू आसीस दिती के एक खिन मात्र समा भी तुहानू वाहिगुरु दा नाम ना कदे भुले। ए सिखा ने पुछया सी महाराज जदो तुसी लाहौर नू गए सी उदो तुहाडे माता जी ने की वचन कीते सन माता भानी जी ने उदो फिर ए शब्द उचारिया सी धन गुरु अर्जन देव साहब जी ने के सानू माता जी ने आसीसां दित्तियां सन साडे माता जी ने। पूता माता की आसीस निमख न बिसरो तुमको हर हर सदा भजो जगदीश। जे सिमरत सब किल बखनासे पितरी होए उधारो सो हर हर तुम सद ही जापो जाखा अंत न पारो। ऐ पुत्र जिस वाहिगुरु दे सिमरन करन दे नाल सारे पाप नाश हो जांदे है पितरां दा भी उधार हो जांदा जेड़े पहला मर चुके है खप चुके है नाम दे प्रताप नाल ओ भी तर जांदे है। ओ वाहिगुरु दा नाम ना कदे तुहानू भुले मेरी तां एही असीस है। सो सात संगत जी माता जी ने भी असीस मंगी है सतगुरां कोलों एह सच्चे पातशाह मेरे सुपुत्र दे साहबजादे दे तुसी सदा सहायक होके रखक होके रखक बनो सदा ही रखक बनो सदा ही रखक होके रखिया करो। नेता प्रति इना नू बहुतियां खुशियां बहुते आनंद नित नवे सुख इना नू आप जी अपने दरों बख्शिश करो। ए माता जी ने भी अरदास कीती है। सो भाई अज दे समय च माता पिता मापिया नू भी अपने बच्चियां नू चंगी असीस ही देनी चाहीदी है गुरमत वाली असीस देनी चाहीदी है अरदास करनी चाहीदी अपनी संतान लई के महाराज ए जेड़ी संतान तुसी बख्शिश कीती है ए गुरु घर दे सन्मुख रहे गुरसिखी नाल जुड़ी रहे गुरमत तो दूर ना जाए। जे आप अरदासां बेनतियां करांगे फिर जरूर महाराज कृपा करनगे जेड़े बच्चे मनमुख हो जांदे आ उहनां नू सतगुरु अरदासां बेनतियां सुन के साडियां जोधड़ियां सुन के कृपा करके उहनां दे मनां नू आप ही फेरा पा दिंदे आ मोड़ दिंदे आ। इस लई भाई ਸਤਿਗੁਰੂ ਦੇ ਚਰਨਾਂ ਵਿਚ ਬਾਣੀ ਪੜ ਕੇ ਆਪਣੀ ਸੰਤਾਨ ਲਈ ਨੇਕ ਅਰਦਾਸ ਕਰਨੀ ਚਾਹੀਦੀ ਹੈ। ਕਦੇ ਕੋਈ ਮਨ ਵਿਚ ਕੋਈ ਹੋਰ ਗਲਤ ਫੁਰਨਾ ਨਹੀਂ ਲਿਆਉਣਾ ਚਾਹੀਦਾ। ਇਸ ਲਈ ਬੱਚਿਆਂ ਲਈ ਵੀ ਚੰਗੀ ਅਰਦਾਸ ਕਰਨੀ, ਪਰਿਵਾਰ ਲਈ ਵੀ ਅਰਦਾਸ ਕਰਨੀ, ਗੁਰਸਿੱਖੀ ਘਰ ਵਿਚ ਰਹੇ। ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਨੇ ਲਿਖਿਆ, ਜਿਸ ਘਰ ਦੇ ਵਿਚ ਬੱਚੇ ਭਾਈ ਕੇਸ ਕਤਲ ਕਰਾ ਦਿੰਦੇ ਹੈ ਉਸ ਘਰ ਵਿਚੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਜਿਸ ਘਰ ਦੇ ਬੱਚੇ ਸਿੱਖੀ ਧਾਰਨ ਕਰ ਲੈਂਦੇ ਹੋ ਉਸ ਘਰ ਵਿਚ ਸਿੱਖੀ ਦੀ ਜੜ ਸਦਾ ਹਰੀ ਰਹਿੰਦੀ ਹੈ। ਇਸ ਕਰਕੇ ਭਾਈ ਸਦਾ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ, ਕਲਗੀਧਰ ਤੋਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਸਤਿਗੁਰਾਂ ਦਾ ਪ੍ਰਤੱਖ ਰੂਪ ਹੈ, ਉਹਨਾਂ ਦੇ ਦਰ ਤੋਂ ਆਪਣੇ ਬੱਚਿਆਂ ਲਈ ਸਿੱਖੀ ਦੀ ਮੰਗ ਮੰਗੀਏ, ਸਿਦਕ ਦੀ ਮੰਗ ਮੰਗੀਏ, ਧਰਮ ਦੇ ਕਰਮ ਕਮਾਉਣ ਦੀ ਮੰਗ ਮੰਗੀਏ। ਬੱਚਿਆਂ ਲਈ ਵੀ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਆਪਾਂ ਨੂੰ। ਉਹਨਾਂ ਲਈ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ। ਜਿਹੜੇ ਬੇਮੁਖ ਮਨਮੁਖ ਹੋ ਗਏ ਹੈ ਉਹਨਾਂ ਲਈ ਵੀ ਅਰਦਾਸ ਕਰੋ, ਮਹਾਰਾਜ ਉਹਨਾਂ ਨੂੰ ਬੇਮੁਖਤਾਈ ਤੋਂ ਬਚਾਓ, ਕਿਰਪਾ ਕਰੋ, ਆਪਣੇ ਸਨਮੁਖ ਰੱਖੋ। ਕਿਉਂ ਭਾਈ ਇਸ ਇਤਿਹਾਸ ਤੋਂ, ਸ਼ੁਭ ਸਿੱਖਿਆਵਾਂ ਤੋਂ ਸਦਾ ਹੀ ਆਪਾਂ ਵੀ ਪ੍ਰੇਰਣਾ ਲੈਣੀ ਹੈ। ਪੂਰਨੇ ਮਾਤਾ ਜੀ ਨੇ ਸਾਡੇ ਲਈ ਪਾਏ ਹੈ ਕਿ ਆਪਾਂ ਵੀ ਆਪਣੀ ਸੰਤਾਨ ਲਈ ਸੁੱਖ ਮੰਗਣੀ, ਗੁਰਸਿੱਖੀ ਦੀ, ਭਾਵ ਭਗਤੀ ਦੀ, ਗੁਰਬਾਣੀ ਪੜ੍ਹਨ ਦੀ, ਪਰ ਉਪਕਾਰ ਦੀ, ਸੇਵਾ ਕਰਨ ਦੀ, ਸਤ ਸੰਗਤ ਕਰਨ ਦੀ, ਇਹ ਦਾਤਾਂ ਮੰਗਣੀਆਂ ਹਨ।
ਸ੍ਰੀ ਗੁਜਰੀ ਔਰ ਸ੍ਰੀ ਗੁਰ ਕੋ,
ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਨੂੰ ਅਤੇ ਸਤਿਗੁਰਾਂ ਨੂੰ,
ਅਬ ਬੰਦਨ ਕੈ ਨਿਜ ਧਾਮ ਗਏ,
ਸਾਰੇ ਮਾਈ ਭਾਈ ਨਮਸਕਾਰਾਂ ਕਰਕੇ ਆਪੋ ਆਪਣੇ ਘਰਾਂ ਨੂੰ ਗਏ ਹਨ।
ਜਾਤ ਪ੍ਰਸੰਸਤ ਸੁੰਦਰ ਸੂਰਤ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬੜੀ ਸੁੰਦਰ ਸੂਰਤ ਹੈ, ਮਨਮੋਹਣੀ ਮੂਰਤ ਹੈ। ਜਾਂਦੇ ਰਸਤੇ ਵਿਚ ਸਤਿਗੁਰੂ ਜੀ ਦੀ ਪ੍ਰਸੰਸਾ ਮਹਿਮਾ ਕਰਦੇ ਜਾਂਦੇ ਕਿ ਕਿੰਨਾ ਸੁੰਦਰ ਰੂਪ ਹੈ।
ਮੂਰਤ ਮਾਨੋ ਆਨੰਦ ਕੀਏ,
ਮਾਨੋ ਕਹਿੰਦੇ ਆਨੰਦ ਨੇ, ਆਨੰਦ ਦੀ ਮੂਰਤੀ ਨੇ ਸੰਸਾਰ ਤੇ ਆਉਣਾ ਕੀਤਾ। ਮਾਨੋ ਸਾਨੂੰ ਆਨੰਦ ਆਨੰਦ ਗਦ ਗਦ ਕਰ ਦਿੱਤਾ, ਜਿਨ੍ਹਾਂ ਦੀ ਮੂਰਤੀ ਸਰੂਪ ਦੇ ਦਰਸ਼ਨ ਕਰਕੇ ਖੁਸ਼ੀਆਂ ਹੀ ਖੁਸ਼ੀਆਂ ਮਨ ਖਿੜ ਗਿਆ ਹੈ।
ਸੀਤ ਪ੍ਰਸਾਦ ਪ੍ਰਸਾਦ ਧਰੇ ਘਰ,
ਸਾਧ ਸੰਗਤ ਜੀ ਜਿਹੜਾ ਕੜਾਹ ਪ੍ਰਸ਼ਾਦ ਗੁਰੂ ਘਰ ਵਿਚੋਂ ਮਾਤਾ ਜੀ ਦੇ ਬਚਨਾਂ ਨਾਲ ਸਤਿਗੁਰਾਂ ਦੀ ਆਗਿਆ ਨਾਲ ਪ੍ਰਾਪਤ ਹੋਇਆ, ਉਹ ਪ੍ਰਸ਼ਾਦ ਵੀ ਸੰਗਤਾਂ ਨੇ ਆਪਣੇ ਹੱਥਾਂ ਦੇ ਵਿਚ ਰੱਖਿਆ ਹੋਇਆ, ਧਾਰਨ ਕੀਤਾ ਹੋਇਆ ਹੈ।
ਆਪਨ ਮੈਂ ਸਭ ਹੂਨ ਦਏ,
ਜਾ ਕੇ ਜਿਹੜੇ ਪ੍ਰਾਣੀ ਘਰ ਵਿਚੋਂ ਜਿਹੜੇ ਪਰਿਵਾਰ ਦੇ ਜੀ ਨਹੀਂ ਆਏ ਨਾ ਦਰਸ਼ਨ ਕਰਨ, ਉਸ ਸੀਤ ਪ੍ਰਸ਼ਾਦ ਵਿਚੋਂ ਕਿਣਕਾ ਕਿਣਕਾ ਜਾ ਕੇ ਆਪਣੇ ਬਾਕੀ ਦੇ ਪਰਿਵਾਰ ਦੇ ਜੀਆਂ ਨੂੰ ਵੀ ਸਾਰਿਆਂ ਨੇ ਵੰਡਿਆ, ਦੇਣਾ ਕੀਤਾ। ਕੜਾ ਪ੍ਰਸ਼ਾਦ ਦਾ ਏਡਾ ਵੱਡਾ ਫਲ ਹੈ, ਸਾਧ ਸੰਗਤ ਜੀ ਦੇ ਨਾਸਤਕ ਦੇ ਮੁਖ ਵਿਚ ਵੀ ਦੇਗ ਪੈ ਜਾਵੇ ਤਾਂ ਉਹ ਵੀ ਸਾਧ ਸੰਗਤ ਜੀ ਗੁਰੂ ਦਾ ਪ੍ਰੇਮੀ ਬਣ ਜਾਂਦਾ। ਇਕ ਵੇਰੀ ਦਾ ਬਚਨ ਹੈ, ਸਮਾਂ ਨੀ ਆਗਿਆ ਦਿੰਦਾ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਆਤਰ ਸਿੰਘ ਜੀ ਮਸਤੂ ਆਣੇ ਵਾਲੇ ਅੰਬਾਲੇ ਵਿਖੇ ਉਹਨਾਂ ਦੇ ਦੀਵਾਨ ਲੱਗੇ ਹੋਏ ਸਨ, ਔਰ ਜਿੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਿੜੀਓ ਸੇ ਮੈਂ ਬਾਜ ਤੜਾਊ, ਸਵਾ ਲਾਖ ਸੇ ਏਕ ਲੜਾਊ, ਇਹ ਬਚਨ ਜਿੱਥੇ ਕੀਤੇ, ਉੱਥੇ ਸਤਪੁਰਸ਼ ਦੀਵਾਨ ਵਿਚ ਸਤਿਗੁਰਾਂ ਦੀ ਤਾਬਿਆ ਸਜੇ ਹੋਏ ਸਨ। ਤਾਬਿਆ ਸਜ ਕੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਅਤੇ ਗੁਰਮਤ ਦੇ ਬਚਨ ਸੁਣਾ ਰਹੇ ਸਨ। ਇਕ ਮਾਤਾ ਗਈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਮੇਰਾ ਪੁੱਤਰ ਬੜਾ ਨਾਸਤਕ ਹੈ, ਸਾਰੀ ਉਮਰ ਉਹਨੇ ਤੁਹਾਡੇ ਦਰ ਤੇ ਕਦੇ ਆ ਕੇ ਮੱਥਾ ਨਹੀਂ ਟੇਕਿਆ, ਬੜਾ ਬੇਮੁਖ ਹੈ, ਨਾਸਤਕ ਹੈ, ਕਾਮਰੇਡੀ ਖਿਆਲਾਂ ਦਾ ਸੀ, ਵਾਹਿਗੁਰੂ ਨੂੰ ਵੀ ਨਹੀਂ ਮੰਨਦਾ ਸੀ, ਸਤਿਗੁਰਾਂ ਨੂੰ ਤਾਂ ਕੀ ਮੰਨਣਾ। ਮਾਤਾ ਨੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਬਿਮਾਰੀ ਲੱਗ ਗਈ ਹੈ, ਮੰਜੇ ਤੇ ਪਿਆ, ਮੁੱਠ ਰਹਿ ਗਿਆ ਸਰੀਰ, ਮੁੱਠੀ ਵਿਚ ਆਉਣ ਜੋਗਾ ਰਹਿ ਗਿਆ, ਹੱਡੀਆਂ ਦੀ ਮੁੱਠ ਬਣ ਗਈ ਹੈ, ਉਸ ਨੂੰ ਤੰਦਰੁਸਤ ਕਰ ਦਿਓ, ਉਹਦਾ ਭਲਾ ਕਰ ਦਿਓ। ਨਿੱਤ ਤੁਹਾਡੇ ਤੇ ਸ਼ੰਕਾ ਕਰਦਾ, ਫਿੱਕੇ ਬਚਨ ਬੋਲਦਾ, ਤੇਰੇ ਗੁਰੂ ਵਿਚ ਜੇ ਕੋਈ ਸ਼ਕਤੀ ਹੁੰਦੀ ਤੂੰ ਰੋਜ਼ ਉੱਥੇ ਜਾਣੀ ਹੈ, ਮੈਨੂੰ ਬਚਾ ਲੈਂਦੀ, ਮੈਂ ਨੀ ਮੰਨਦਾ ਕਲਗੀਆਂ ਵਾਲੇ ਨੂੰ, ਨਾ ਗੁਰੂ ਨੂੰ, ਨਾ ਰੱਬ ਨੂੰ, ਨਾ ਪਰਮੇਸ਼ਰ ਨੂੰ। ਮਹਾਰਾਜ ਕਿਰਪਾ ਕਰੋ, ਐਸੀ ਵੈਰਾਗ ਵਿਚ ਆ ਕੇ ਅਰਦਾਸ ਕਰਕੇ ਸੰਕਲਪ ਕੀਤਾ ਕਿ ਮਹਾਰਾਜ ਜਿਹੜੇ ਫੁੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਉੱਤੇ ਰੱਖੇ ਹੋਏ ਹੈ, ਜੇ ਮਹਾਂਪੁਰਖ ਆਪ ਇੱਕ ਫੁੱਲ ਚੁੱਕ ਕੇ ਮੈਨੂੰ ਦੇ ਦੇਣ, ਇਹ ਫੁੱਲ ਮੈਂ ਆਪਣੇ ਪੁੱਤਰ ਦੇ ਮੁਖੜੇ ਨੂੰ ਜਾ ਕੇ ਲਾ ਦਵਾਂ ਤਾਂ ਮੈਨੂੰ ਪੂਰਨ ਭਰੋਸਾ ਮੇਰਾ ਪੁੱਤਰ ਤੰਦਰੁਸਤ ਹੋ ਜਾਏਗਾ। ਮਾਤਾ ਨੇ ਅਰਦਾਸ ਕਰਕੇ ਜਦੋਂ ਪ੍ਰਕਰਮਾ ਕੀਤੀਆਂ ਪਿੱਛੇ ਦੀ, ਮਹਾਂਪੁਰਸ਼ਾਂ ਨੇ ਮਾਤਾ ਨੂੰ ਇਸ਼ਾਰਾ ਕਰਕੇ ਕੋਲੇ ਬੁਲਾਇਆ। ਚੌਰ ਕਰ ਰਹੇ ਸਨ, ਇੱਕ ਫੁੱਲ ਸਤਿਗੁਰਾਂ ਦੇ ਉੱਤੋਂ ਚੁੱਕ ਕੇ ਮਾਤਾ ਦੇ ਹੱਥਾਂ ਤੇ ਰੱਖ ਦਿੱਤਾ, ਲੈ ਕੇ ਗਈ ਘਰ ਵਿੱਚ ਮੱਥੇ ਨੂੰ ਲਾਇਆ। ਕਹਿਣ ਲੱਗੀ, ਪੁੱਤਰ ਕਲਗੀਆਂ ਵਾਲੇ ਸਤਿਗੁਰੂ ਦੀ ਕਰਾਮਾਤ ਵਰਤੇਗੀ ਅੱਜ ਸ਼ਾਮ ਤੱਕ। ਮੇਰੀ ਅੰਦਰ ਦੀ ਬੁੱਝ ਕੇ ਸਤਿਗੁਰਾਂ ਨੇ ਮੇਰੇ ਉੱਤੇ ਅੱਜ ਕਿਰਪਾ ਕੀਤੀ ਹੈ। ਮਸਤਕ ਨੂੰ ਲਾਉਣ ਦੀ ਦੇਰ ਸੀ ਸਾਧ ਸੰਗਤ ਜੀ, ਥੋੜਿਆਂ ਮਿੰਟਾਂ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਕਰਦਾ ਮੰਜੇ ਤੋਂ ਉੱਠ ਕੇ ਬੈਠ ਗਿਆ। ਇਹ ਹੈ ਸਤਿਗੁਰੂ ਦੀ ਸ਼ੋਅ ਦਾ ਪ੍ਰਤਾਪ, ਸਤਿਗੁਰੂ ਦੇ ਦਰ ਦੀ ਅਰਦਾਸ ਦੀ ਸ਼ਕਤੀ, ਸਤਿਗੁਰੂ ਦੇ ਚਰਨਾਂ ਦੀ ਸ਼ੋਅ ਦਾ ਏਡਾ ਵੱਡਾ ਕ੍ਰਿਸ਼ਮਾ। ਸੋ ਭਾਈ, ਉਹ ਫਿਰ ਆਪ ਚੱਲ ਕੇ ਕੁਝ ਦਿਨਾਂ ਬਾਅਦ ਦੀਵਾਨਾਂ ਵਿੱਚ ਆਉਂਦਾ ਰਿਹਾ, ਕੀਰਤਨ ਸੁਣਿਆ, ਕਥਾ ਸੁਣੀ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਪਿਛਲੀਆਂ ਭੁੱਲਾਂ ਦੀ ਖਿਮਾ ਮੰਗੀ। ਮਹਾਰਾਜ, ਬੜਾ ਬੇਮੁਖ ਰਹਿ ਕੇ ਜੀਵਨ ਅਜਾਈ ਗਵਾ ਲਿਆ। ਪਤਾ ਨਹੀਂ ਸੀ ਗੁਰੂ ਘਰ ਨੂੰ ਮਾੜਾ ਚੰਗਾ ਕਹਿੰਦਾ ਰਿਹਾ, ਪਰ ਇਸੇ ਸਤਿਗੁਰੂ ਨੇ ਮੈਨੂੰ ਬਖਸ਼ਿਆ। ਕਲਗੀਆਂ ਵਾਲੇ ਨੇ ਰਹਿੰਦੀ ਜ਼ਿੰਦਗੀ ਝਾੜੂ ਮਾਰ ਕੇ ਸਤਿਗੁਰੂ ਜੀ ਦੇ ਸਥਾਨ ਤੇ ਸੇਵਾ ਕਰਕੇ ਸਫਲ ਕੀਤੀ। ਸੋ ਭਾਈ, ਇਹ ਗੁਰੂ ਦੀ ਸ਼ੋਅ ਦਾ ਪ੍ਰਸ਼ਾਦ ਹੈ, ਇਹ ਕੜਾਹ ਪ੍ਰਸ਼ਾਦ ਦੀ ਦੇਗ ਹੈ। ਇਹ ਘਰ ਵਿੱਚ ਕਿਣਕਾ ਕਿਣਕਾ ਸਭ ਨੂੰ ਵਰਤਾਉਣੀ, ਸਭ ਨੂੰ ਇਹ ਪ੍ਰਸ਼ਾਦ ਦੇਣਾ, ਸੰਗਤ ਦੀ ਧੂੜੀ ਆਪ ਵੀ ਮਸਤਕ ਨੂੰ ਲਾਉਣੀ, ਦੂਜੇ ਬੱਚਿਆਂ ਦੇ ਮੱਥਿਆਂ ਨੂੰ ਵੀ ਲਾਉਣੀ ਚਾਹੀਦੀ ਹੈ। ਧੂੜੀ ਲੇਖ ਮਿਟਾਇਆ, ਮਾੜੇ ਲੇਖ ਗੁਰੂ ਕੀ ਸੰਗਤ ਦੀ ਧੂੜ ਮੇਟ ਦਿੰਦੀ ਹੈ। ਕਿਉਂ ਭਾਈ, ਇਉਂ ਇਹ ਪ੍ਰਾਣੀ ਮਰਜ਼ਾਦਾ ਸਤਿਗੁਰਾਂ ਦੇ ਸਮੇਂ ਦੀ, ਆਪ ਨਹੀਂ ਛਕਣਾ ਆਪਣੇ ਪਰਿਵਾਰ ਨੂੰ ਵੀ ਗੁਰੂ ਕਾ ਪ੍ਰਸ਼ਾਦ ਕਿਣਕਾ ਕਿਣਕਾ ਲਿਜਾ ਕੇ ਵਰਤਾਉਣਾ ਕਿ ਉਹਨਾਂ ਦੇ ਹਿਰਦੇ ਵਿੱਚ ਵੀ ਗੁਰੂ ਦੀ ਪ੍ਰਸ਼ਾਦ ਕਿਰਪਾ ਵਸ ਜਾਏ। ਐਸੀ ਕਿਰਪਾ ਭਾਈ ਹੁੰਦੀ ਹੈ।
ਤੀਰਤ ਕੋ ਬਿਸ ਤੀਰਤ ਹੈ,
ਸਤਿਗੁਰੂ ਜੀ ਦੀ ਮਹਿਮਾ ਨੂੰ ਫੈਲਾਉਂਦੇ ਆ ਸਾਰੇ ਸੰਸਾਰ ਵਿੱਚ।
ਇਹ ਰੂਪ ਅਨੂਪ ਮਨੋਗ ਥੀਏ,
ਕਹਿੰਦੇ ਆ ਭਾਈ ਐਸਾ ਸੁੰਦਰ ਰੂਪ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਧਰਤੀ ਤੇ ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਐਸੇ ਮੇਰੇ ਸਤਿਗੁਰੂ ਇਹ ਜੀਵਾਂ ਦਾ ਉਧਾਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਏ ਹਨ।
ਦੋਹਰਾ ਪ੍ਰਥਮ ਦਿਵਸ ਉਪਬਨ ਗਏ,
ਪਹਿਲੇ ਦਿਨ ਸਤਿਗੁਰੂ ਜੀ ਬਾਗ ਵਿੱਚ ਗਏ ਸਨ।
ਜਨਨੀ ਮੋਦ ਮਹਾਨ,
ਮਾਤਾ ਜੀ ਨੂੰ ਬੜਾ ਆਨੰਦ ਪੈਦਾ ਹੋਇਆ, ਦੇਖ ਕਰਾ ਕੇ ਸ਼ੁਕਰਾਨਾ ਕੀਤਾ ਹੈ।
ਕਰਿਓ ਅਧਿਕ ਉਤਸਾਹੋ ਕੋ,
ਬਹੁਤ ਪ੍ਰਸੰਨਤਾ ਦੇ ਨਾਲ ਪੁਰਬ ਮਨਾਇਆ ਸੰਗਤ, ਭਾਈ ਸੰਗਤ ਨੂੰ ਸੱਦ ਕੇ ਦੇਖ ਕਰਵਾਈ, ਕੀਰਤਨ ਕਥਾ ਅਰਦਾਸਾਂ ਕੀਤੀਆਂ। ਇਹ ਨਹੀਂ ਘਰਾਂ ਵਿੱਚ ਬੱਚੇ ਹੁੰਦੇ ਆ, ਬੱਚੇ ਅੱਗੇ ਤਰੱਕੀਆਂ ਕਰਨ ਤੇ ਆਪਾਂ ਗਾਉਣ ਵਜਾਉਣ ਵਾਲੀਆਂ ਸੱਦ ਕੇ ਢੋਲ ਢਮਾਕੇ ਵਜਾ ਕੇ ਨਾਲੇ ਆਪ ਬੇਮੁਖ ਹੋ ਜਾਓ ਗੁਰੂ ਤੋਂ, ਨਾਲੇ ਦੂਸਰਿਆਂ ਨੂੰ। ਨਹੀਂ ਭਾਈ, ਸਤਿਗੁਰੂ ਦੇ ਚਰਨਾਂ ਵਿੱਚ ਆਓ, ਇੱਥੇ ਕੀਰਤਨ ਕਥਾ, ਘਰ ਵਿੱਚ ਕੀਰਤਨ ਕਥਾ, ਦੇਖ ਕਰਾਓ, ਲੰਗਰ ਕਰਾਓ, ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਜੁੜਨਾ ਚਾਹੀਦਾ। ਆ ਦੁਨਿਆਵੀ ਉਤਸ਼ਾਹ ਨਹੀਂ ਸਾਨੂੰ ਕਰਨੇ ਚਾਹੀਦੇ, ਮਨਮਤਾਂ ਤੋਂ ਬਚਣ ਦੀ ਲੋੜ ਹੈ। ਗੁਰਸਿੱਖ ਗੁਰਮਤ ਦੀ ਪਾਲਣਾ ਕਰੇ, ਬੱਚਾ ਪੈਦਾ ਹੋਏ ਉਦੋਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਲਿਆਉਣਾ, ਨਮਸਕਾਰ ਕਰਾਉਣੀ, ਜਨਮ ਸੰਸਕਾਰ ਕਰਨਾ। ਬੱਚਾ ਵੱਡਾ ਹੋਵੇ ਤਾਂ ਵੀ ਸਤਿਗੁਰੂ ਦਾ ਸ਼ੁਕਰਾਨਾ, ਵਿਦਿਆ ਪੜ੍ਹਨ ਜਾਵੇ ਤਾਂ ਵੀ ਗੁਰਮਤ ਦੀ ਵਿਦਿਆ, ਗੁਰਮਤ ਵਿਦਿਆ ਸੰਸਕਾਰ ਕਰਾਉਣਾ। ਗੁਰਮਤ ਦੀ ਵਿਦਿਆ ਵੀ, ਦੁਨਿਆਵੀ ਵਿਦਿਆ ਵੀ, ਵੱਡਾ ਹੋਵੇ, ਖੇਡ ਵਿੱਚ ਪ੍ਰਵਿਰਤ ਹੋਵੇ ਉਦੋਂ ਵੀ ਦੇਗਾਂ ਕਰਨੀਆਂ, ਅਰਦਾਸਾਂ ਕਰਾਉਣੀਆਂ, ਜਨਮ ਤੋਂ ਲੈ ਕੇ ਜਿੱਥੇ ਤੱਕ ਬਸ ਚੱਲੇ, ਭਾਵ ਸਤਿਗੁਰੂ ਦੇ ਸਨਮੁਖੀ ਆਪ ਰਹਿਣਾ, ਆਪਣੀ ਸੰਤਾਨ ਨੂੰ ਰੱਖਣਾ, ਫੇਰ ਲੋਕ ਪ੍ਰਲੋਕ ਸਫਲਾ ਹੁੰਦਾ ਹੈ। ਮਾਤਾ ਜੀ ਨੇ ਕੋਈ ਦੁਨਿਆਵੀ ਲੋਕਾਂ ਵਰਗੇ ਚਾਮਲਾਰ ਨਹੀਂ ਕੀਤੇ, ਦੁਨਿਆਵੀ ਲੋਕ ਜਿਵੇਂ ਕਰਦੇ ਹੈ, ਨਹੀਂ, ਸੰਗਤ ਨੂੰ ਬੁਲਾਇਆ, ਕੜਾ ਪ੍ਰਸ਼ਾਦੀ ਦੇਖ ਕੀਤੀ ਹੈ ਕਿ ਅੱਜ ਪਹਿਲੇ ਦਿਨ ਬਾਗ ਵਿੱਚ ਖੇਡਣ ਗਏ ਸਨ। ਧੰਨ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰੀਏ, ਸ਼ੁਕਰਾਨਾ ਕੀਤਾ ਹੈ।
ਸਤਿਗੁਰ ਕੋ ਧਿਆਨ,
ਨੌ ਸਤਿਗੁਰਾਂ ਦਾ ਧਿਆਨ ਧਾਰ ਕੇ ਅਰਦਾਸਾਂ ਕੀਤੀਆਂ, ਇਉਂ ਮਾਤਾ ਜੀ ਨੇ ਖੁਸ਼ੀਆਂ ਸਤਿਗੁਰਾਂ ਦੀ ਸੰਗਤ ਨਾਲ ਮਿਲ ਕੇ ਮਨਾਈਆਂ ਹਨ।
ਪਰੀ ਨਿਸਾ ਕਰ ਅਸਨ ਕੋ,
ਜਦੋਂ ਨਿਸਾ ਰਾਤ ਪਈ, ਲੰਗਰ ਪਾਣੀ ਪ੍ਰਸ਼ਾਦਾ ਛਕਿਆ, ਬਾਲ ਸਤਿਗੁਰੂ ਜੀ ਨੂੰ ਛਕਾਇਆ,
ਪੌੜ ਗਏ ਸੁਖ ਮਾਹੇ,
ਸੁਖ ਦੇ ਸਹਿਤ ਕਲਗੀਧਰ ਪਾਤਸ਼ਾਹ ਜੀ ਸੇਜਾ ਦੇ ਉੱਤੇ ਆਰਾਮ ਦੇ ਵਿੱਚ ਚਲੇ ਗਏ ਹਨ, ਬਰਾਜ ਗਏ ਹਨ।
ਹੋਰ ਭਈ ਜਾਗੇ ਪ੍ਰਭੂ,
ਅੰਮ੍ਰਿਤ ਵੇਲਾ ਹੋਇਆ, ਮਾਲਕ ਸਤਿਗੁਰੂ ਜੀ ਉੱਠੇ ਹਨ ਆਪਣੀ ਸੁਖਾਂ ਦੀ ਸੇਜਾ ਤੋਂ।
ਨਰ ਨਾਹਨ ਕੇ ਨਾਹ,
ਨਰ ਰਾਜਿਆਂ ਦੇ ਜਿਹੜੇ ਸਵਾਮੀ ਹਨ, ਰਾਜਿਆਂ ਦੇ ਵੀ ਰਾਜੇ, ਪਾਤਸ਼ਾਹਾਂ ਦੇ ਵੀ ਪਾਤਸ਼ਾਹ, ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਰਜਾਦਾ ਪੂਰਵਕ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪੜ੍ਹੀ ਹੈ, ਸਿਮਰਨ ਵਿੱਚ ਮਨ ਜੋੜਿਆ ਹੈ। ਸੋ ਸਾਧ ਸੰਗਤ ਜੀ, ਇੱਥੇ ਪ੍ਰਸੰਗ ਸੰਪੂਰਨ ਹੋ ਰਹੇ ਹੈ, ਕਥਾ ਵਿਚਾਰ ਕਰਦੇ ਹਾਂ।